ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਹੈ। ਆਪ ਨੂੰ ਬਚਪਨੇ ਤੋਂ ਹੀ ਪਰਮਾਤਮਾ ਦੀ ਲਗਨ ਸੀਗੀ ਔਰ ਮਾਤਾ ਪਿਤਾ ਨੇ ਬੜੀ ਕੋਸ਼ਿਸ਼ ਕੀਤੀ ਪ੍ਰਭੂ ਭਗਤੀ ਤੋਂ ਹਟਾਉਣ ਵਾਸਤੇ। ਹੋਰ ਵੀ ਰਿਸ਼ਤੇਦਾਰਾਂ ਨੇ ਕਾਫੀ ਕੋਸ਼ਿਸ਼ ਕੀਤੀ ਕਿ ਇਹ ਪ੍ਰਭੂ ਭਗਤੀ ਕੰਨੀ ਨਾ ਲੱਗੇ, ਲੇਕਿਨ ਆਪ ਨੂੰ ਐਸੀ ਲਗਨ ਸੀ। ਅਗਰ ਡੰਗਰ ਚਾਰਨ ਜਾਂਦੇ, ਖੇਤ ਸੁਰਤ ਲੱਗ ਜਾਂਦੀ ਸੀਗੀ, ਕਿਸੇ ਵੀ ਕਾਰੋਬਾਰ ਦੇ ਵਿੱਚ ਭੇਜਦੇ ਸੀਗੇ, ਆਪ ਪ੍ਰਭੂ ਭਗਤੀ ਨੂੰ ਮੁੱਖ ਰੱਖਦੇ ਸੀਗੇ।
ਦਿਸ ਇਜ਼ ਦੀ ਬਾਣੀ ਆਫ ਗੁਰੂ ਨਾਨਕ ਦੇਵ ਜੀ ਮਹਾਰਾਜ। ਰਾਈਟ ਫਰੋਮ ਹਿਸ ਚਾਈਲਡਹੁਡ ਹੀ ਵਾਸ ਫੌਂਡ ਆਫ ਡੂਇੰਗ ਦ ਡਿਵੋਸ਼ਨ ਆਫ ਗੋਡ। ਹਿਸ ਪੇਰੈਂਟਸ ਟ੍ਰਾਈਡ ਅ ਲੋਟ ਟੂ ਟੇਕ ਹਿਮ ਅਵੇ ਫਰੋਮ ਦ ਡਿਵੋਸ਼ਨ ਆਫ ਗੋਡ, ਐਂਡ ਮੋਰ ਓਵਰ ਹਿਸ ਰਿਲੇਟਿਵਸ ਆਲਸੋ ਟ੍ਰਾਈਡ ਮੈਨੀ ਟ੍ਰਿਕਸ ਸੋ ਦੈਟ ਹੀ ਮੇ ਨਾਟ ਡੂ ਐਨੀ ਡਿਵੋਸ਼ਨ ਆਫ ਗੋਡ, ਬਟ ਹੀ ਵਾਸ ਸੋ ਮਚ ਡਿਵੋਟਿਡ ਟੂ ਗੋਡ that wherever and whenever he was going to do any work, if he would go to take care of the cattle, then also he would meditate and go up, and whenever or whatever business he was doing, he was always giving the first importance, the first preference to meditation.
Aur aap de pita ne har kisam di koshish kiti ke is da duniyadari de vich chit lag jave. Aap nu ek dafa kuch paise de ke bheja ke ja tu koi vyapar karke aa, ਔਰ ਨਾਲ ਬਾਲਾ ਉਹਨਾਂ ਦਾ ਦੋਸਤ ਸੀਗਾ ਜਿਸ ਦੇ ਨਾਲ ਹਮੇਸ਼ਾ ਰਹਿੰਦੇ ਸੀ। ਬਾਲੇ ਨੂੰ ਵੀ ਕਿਹਾ ਕਿ ਤੂੰ ਇਸ ਦਾ ਅੱਛੀ ਤਰ੍ਹਾਂ ਕੋਈ ਵਪਾਰ ਚਲਾਉਣਾ, ਚਲੇ ਜਾਓ। ਅੱਗੇ ਗਏ, ਕੋਈ ਪ੍ਰਭੂ ਭਗਤੀ ਕਰਨ ਵਾਲੇ ਮਹਾਤਮਾ ਮਾਲਕ ਦੇ ਪਿਆਰੇ ਬੈਠੇ ਸੀਗੇ। ਉਹਨਾਂ ਪੈਸਿਆਂ ਦਾ ਅੰਨ ਖਰੀਦ ਕੇ ਆਪਨੇ ਉਹਨਾਂ ਨੂੰ ਛਕਾ ਦਿੱਤਾ ਔਰ ਵਾਪਸ ਘਰੇ ਆ ਗਏ। ਜਦੇ ਉਹਨਾਂ ਦੇ ਪਿਤਾ ਨੂੰ ਪਤਾ ਲੱਗਿਆ ਕਿ ਸਾਧੂ ਸੰਤਾਂ ਨੂੰ ਉਹਨਾਂ ਪੈਸਿਆਂ ਦਾ ਅੰਨ ਖਵਾਇਆ ਆਇਆ ਹੈ, ਬੜੇ ਨਾਰਾਜ਼ ਹੋਏ। ਕਹਿਣ ਲੱਗੇ, ਮੈਂ ਤੈਨੂੰ ਚੰਗਾ ਸੌਦਾ ਕਰਨ ਵਾਸਤੇ ਭੇਜਿਆ ਸੀਗਾ। ਉਹ ਕਹਿਣ ਲੱਗੇ, ਪਿਤਾ ਜੀ, ਮੇਰੀ ਸਮਝ ਦੇ ਵਿੱਚ ਤਾਂ ਇਹੀ ਅੱਛਾ ਸੌਦਾ ਸੀਗਾ ਕਿ ਮਾਲਕ ਦੇ ਪਿਆਰਿਆਂ ਨੂੰ ਭੋਜਨ ਖਵਾਉਣਾ, ਇਹੀ ਉੱਤਮ ਸੌਦਾ ਸੀਗਾ।
ਹਿਸ ਫਾਦਰ ਟ੍ਰਾਈਡ ਹਿਸ ਲੈਵਲ ਬੈਸਟ ਟੂ ਡਿਸਟਰੈਕਟ ਹਿਮ ਫਰੋਮ ਹਿਸ ਡਿਵੋਸ਼ਨ, ਐਂਡ ਹੀ ਆਲਵੇਸ ਟ੍ਰਾਈਡ ਸੋ ਦੈਟ ਗੁਰੂ ਨਾਨਕ ਮੇ ਬਿਕਮ ਅਟੈਚ ਟੂ ਦੀ ਵਰਲਡਲੀ ਥਿੰਗਸ ਐਂਡ ਹੀ ਮੇ ਆਲਸੋ ਲਿਵ ਅ ਵਰਲਡਲੀ ਲਾਈਫ। But Guru Nanak Sahib was very firm on his devotion. Once his father gave some money to him and sent Bala, who was his friend with Guru Nanak, to do any good and real merchandise. On the way, Guru Nanak Sahib met many sadhus who wanted to eat some food. So the money which he got from his father to do any business, he bought food stuff from that money and he gave that food to all that sadhus. When he came back to his home and when he told all the things about how he met the sadhus and how he gave the food to him, spending all the money. His father was very upset with him and he said that, "I sent you to do any real and best merchandise, to do any good business, but what you have done this?" So Guru Nanak Sahib replied that, "In my sight I understand that only this business was good, this was the best business. To serve the beloveds of God, to serve the sadhus is the best business for me."
ਇਸੇ ਤਰ੍ਹਾਂ ਆਪ ਨੂੰ ਬਚਪਨੇ ਦੇ ਵਿੱਚ ਡੰਗਰ ਵੀ ਚਾਰਨੇ ਪਏ। ਜਦ ਆਪ ਡੰਗਰ ਚਾਰਨ ਗਏ ਉੱਥੇ ਡੰਗਰ ਖੁੱਲ੍ਹੇ ਛੱਡ ਦਿੰਦੇ ਸੀਗੇ, ਮਾਲਕ ਦੇ ਨਾਮ ਦੇ ਉੱਤੇ ਚੜਦੇ ਫਿਰਦੇ ਹੁੰਦੇ ਸੀਗੇ। ਇੱਕ ਦਿਨ ਕਿਸੇ ਜ਼ਿਮੀਂਦਾਰ ਦੇ ਖੇਤ ਦੇ ਵਿੱਚ ਪੈ ਗਏ। ਜ਼ਿਮੀਂਦਾਰ ਨੇ ਜਦ ਖੇਤ ਦੇਖਿਆ ਔਰ ਉਹ ਬੜਾ ਭੈਭੀਤ ਹੋਇਆ ਕਿ ਮੇਰਾ ਸਾਰਾ ਖੇਤ ਉਜਾੜ ਦਿੱਤਾ। ਜਦ ਨਾਨਕ ਨੇ ਨਿਗਾਹ ਮਾਰੀ ਉਹ ਇੱਕ ਦਰਖਤ ਦੀ ਛਾਵੇਂ ਪਿਆ ਹੋਇਆ ਸੀਗਾ ਔਰ ਮੂੰਹ ਦੇ ਉੱਤੇ ਧੁੱਪ ਆਈ ਸੀਗੀ। ਸਰਪ ਨੇ ਆ ਕੇ ਛਾਂ ਕਰੀ ਹੋਈ ਸੀਗੀ। ਹੁਣ ਦਿਲ ਦੇ ਵਿੱਚ ਸੋਚਦਾ ਹੈ ਕਿ ਇਹ ਸ਼ਾਇਦ ਸੱਪ ਨੇ ਡੱਸ ਦਿੱਤਾ, ਹੁਣ ਇਹ ਮਰਿਆ ਪਿਆ ਹੈ। ਔਰ ਘਰੇ ਜਾ ਕੇ ਜਦੋਂ ਸਾਰੀ ਕਹਾਣੀ ਦੱਸੀ, ਕਾਲੂ ਨੂੰ ਬੜਾ ਅਲਾਂਭਾ ਦਿੱਤਾ, ਖਫੇ ਹੋਇਆ ਕਿ ਤੂੰ ਤੇਰੇ ਲੜਕੇ ਨੇ ਮੇਰਾ ਖੇਤ ਉਜਾੜ ਦਿੱਤਾ। ਲੇਕਿਨ ਆਪ ਵੀ ਉੱਥੇ ਦਰਖਤ ਦੀ ਛਾਵੇਂ ਖਤਮ ਹੋਇਆ ਪਿਆ, ਉੱਥੇ ਸੱਪ ਬੈਠਾ ਮੈਂ ਆਪ ਦੇਖ ਕੇ ਆਇਆ ਹੈ। ਜਦੋਂ ਆਏ ਆਉਂਦਿਆਂ ਨੂੰ ਨਾਨਕ ਉੱਠ ਖੜਿਆ ਹੋਇਆ ਸੀਗਾ, ਡੰਗਰ ਲੈ ਕੇ ਘਰ ਨੂੰ ਆ ਰਿਹਾ ਸੀਗਾ। ਕਾਲੂ ਬੜਾ ਖਫੇ ਹੋਇਆ ਕਿ ਤੂੰ ਮੇਰੇ ਇਹੋ ਜਿਹਾ ਕਾਹਨੂੰ ਪੈਦਾ ਹੋਣਾ ਸੀ, ਮੈਨੂੰ ਇਤਨੇ ਲਾਂਭੇ ਦਵਾ ਰਿਹਾ ਹੈ, ਇਸ ਜ਼ਿਮੀਂਦਾਰ ਵਿਚਾਰੇ ਦਾ ਕਿਉਂ ਖੇਤ ਉਜਾੜ ਦਿੱਤਾ? ਲੇਕਿਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਮੈਂ ਤਾਂ ਕਿਸੇ ਦਾ ਉਜਾੜਾ ਹੀ ਨਹੀਂ ਕੀਤਾ ਗਾ, ਚੱਲ ਕੇ ਤੁਸੀਂ ਦਿਖਾਓ ਅਸੀਂ ਉਜਾੜਾ ਭਰ ਸਕਦੇ ਹਾਂ। ਜਦੋਂ ਖੇਤ ਦੇ ਵਿੱਚ ਗਏ ਉੱਥੇ ਕਿਸੇ ਵੀ ਡੰਗਰ ਦੀ ਪੈੜ ਤੱਕ ਨਹੀਂ ਸੀਗੀ ਔਰ ਖੇਤ ਅੱਗੇ ਨੂੰ ਵੀ ਹਰਿਆ ਭਰਿਆ ਖੜਾ ਹੋਇਆ ਸੀ। ਲੇਕਿਨ ਜ਼ਿਮੀਂਦਾਰ ਫਿਰ ਸ਼ਰਮਿੰਦਾ ਹੋ ਗਿਆ।
In his childhood, he had to take the care of cattle, and whenever he would go with the cattle in the field, in the pasture lands, he would go and do meditation and leave the cattle in the name of God to go and eat grass wherever they wanted. Once it so happened that his cows and buffalo, they went in form of a farmer and they ate up some crops there. And Guru Nanak was sleeping there under the shade of tree. But his face was having the sunshine. So one snake came there and he made some shade on his face. So that farmer went saw that all the animals of Nanak is spoiling his field, his crops. He came to see Guru Nanak that what he was doing. At that time, because Nanak was sleeping under the shade of tree and the snake was there, he thought that he was a careless boy and he left all his animals in my field. But the snake has bitten him and that's why he is also not there. So he got very upset with Nanak, but he thought that maybe he is dead. So he went to Kalu, Guru Nanak's father, and complained him that your son has done this thing to me. His animals have spoiled all the crops of mine and now he is dead because snake has poisoned him. So Kalu, when he heard this, he got again very upset. And when Guru Nanak Sahib came back, he rebuked him very badly and he said that, why did you take birth in my home? That people should always complain to me about you, and you see how people are getting upset with me. Why are you doing all these things? Why are you not taking care of the cattle and leaving them alone in people's farm and they are spoiling everybody's farm? So Guru Nanak Sahib said that, I didn't do that. Nobody's farm is spoiled. You show me that whose farm is spoiled and then I will pay for that. And when everybody came to see the farm was again was there as it was before and nobody had spoiled the farm.
Aur aapdi bhain Sultanpur Lodhi si, usne keha aur aapde pneve ne keha ke ida kare kam nahi, ida kare je ji nahi lagda, assi utthe le jaane hain, utthe modi khane de vich naukar kara dewange. Oh le aaye, unna ne har tarah di shiksha de ditti, samjhaya ke duniya da kam karna chahida hai. Aakhir ਲੋਧੀ ਖਾਨ ਪਠਾਨ ਦੇ ਉਹਨੂੰ ਨੌਕਰ ਰਖਾ ਦਿੱਤਾ ਔਰ ਜਦ ਉਹ ਮੋਦੀ ਦਾ ਕੰਮ ਕਰਦਾ ਸੀਗਾ, ਦੁਨੀਆ ਉਹਦੇ ਪਾਸ ਬਹੁਤ ਸਾਰੀ ਅੰਨ ਲੈਣ ਵਾਸਤੇ ਆਉਂਦੀ, ਉਹ ਧਾਰਨਾ ਤੋਲੀ ਜਾਂਦਾ। ਜਦੋਂ 13 ਦਾ ਲਫ਼ਜ਼ ਆਉਂਦਾ, 13 ਦਾ ਪੰਜਾਬੀ ਦੇ ਵਿੱਚ ਕਿਸੇ ਦਾ ਹੋਰ ਰਹਿਣ ਨੂੰ ਵੀ ਕਹਿੰਦੇ ਆ ਮੈਂ 13 ਹੈ, ਲੇਕਿਨ 13 ਦੀ ਧਾਰਨਾ ਤੋਂ ਆਪ 14ਵੀਂ ਧਾਰਨ ਦਾ ਨਾਂ ਨਹੀਂ ਲੈਂਦੇ ਸੀ। 13 ਹੀ 13 ਕਰੀ ਜਾਂਦੇ ਸਾਰਾ ਦਿਨ ਔਰ ਸੁਰਤ ਲੱਗ ਜਾਂਦੀ ਔਰ ਇਹਦੂ ਅੱਗੇ ਕੁਛ ਨਾ ਗਿਣਦੇ। ਲੋਕਾਂ ਨੇ ਜਾ ਕੇ ਸ਼ਿਕਾਇਤ ਕੀਤੀ ਬਾਦਸ਼ਾਹ ਦੇ ਪਾਸ ਕਿ ਤੇਰਾ ਮੋਦੀ ਖਾਨਾ ਉਜਾੜ ਰਿਹਾ ਹੈ, ਉਹਦੇ ਕੋਲ ਕੋਈ ਲਿਖਤ ਨਹੀਂ ਪੜ੍ਹਤ ਨਹੀਂ, 13 ਤੋਂ ਅੱਗੇ ਧਾਰਨ ਦਾ ਨਾਂ ਹੀ ਨਹੀਂ ਲੈਂਦਾ ਗਾ, 13-13 ਕਰਕੇ ਪਾਈ ਜਾਂਦਾ ਹੈ। ਔਰ ਜਦੋਂ ਉਸ ਬਾਦਸ਼ਾਹ ਨੇ ਹਿਸਾਬ ਕਿਤਾਬ ਕੀਤਾ तो उल्टा गुरु नानक साहब का लेना निकलिया।
His sister was living in Sultanpur in the kingdom of King Lodi, and her husband was living there. So when they saw that he is not becoming successful in any of the worldly matters which he is doing living with his parents, they thought of bringing Nanak and giving him some job to do. And when they brought Nanak at their place and they tried to make him understand that you are living in the world, you should do the worldly affairs also, you should take keen interest in living a worldly life also. And after that, they made him a servant in a grocery store of the king of Lodi. But when he was doing that business, when people would come to him to take the foodstuff, he would never count after 13, because the word 13 in Punjabi is Tera, and that means I am yours. So after 13, he would never count the 14th. Always he would go on repeating 13, 13, Tera, Tera, and in that way his surat would go and attach above. And after that, and in that way, when some people came to king and complained to him that your new servant, he doesn't even know to count after 13. He is always repeating Tera, Tera, 13, 13. And after that, he doesn't know how to count. And in that way, he is spoiling. He is going to finish all your store. But when that king came to inspect, and when all the accounts were seen, the foodstuff was more in the store, was more than it should be in the account.
उस वक्त दे अंदर हिंदुस्तान दे अंदर जाति पाति दा बहुत जोर सीगा, मुसलमान लोगां दी हुकूमत सी, उन्होंने सोचा कि यह एडा वली अल्लाह आदमी जिहड़ा है यह हिंदुआं दे विच नहीं होना चाहिए, मुसलमान इस नूं बनाया जाए। और काजी कहण लग्या दौलत खां पठान नूं कि इस नूं मुसलमान बना लो। गुरु नानक नूं सलाह दित्ती कि तू साडे दीन दे विच रल जा, नवाज पढ़िया कर। वह कहिंदा तुहाडी मर्जी है, चलो मैं नवाज पढ़ लैना। उस नूं मसीते लै गए। जद होर भी दुनिया बहुत सारी गई नाल के अज नानक हिंदू तो मुसलमान बनता है, जद मसीते गए सारे जाने नमाज तो पढ़न लगे, काजी भी नमाज पढ़न लग्या, दौलत खां पठान भी जिहड़ा सीगा उत्थों दा मालिक वह भी पढ़न लग्या। और वह जदों न्यौण लगे, लेकिन गुरु नानक जिहड़ा वायदा करके गया सीगा वह बिल्कुल उत्थे नीवें नहीं खड़ा रहा। अखीर जो सारे नमाज पढ़ हटे, काजी कहण लग्या कि तू नानक नमाज नहीं पढ़ी, तू कहिंदा सी मैं पढ़ूंगा। वह कहण लग्या मैं किहदे नाल पढ़दा नमाज। बादशाह नूं कहण लग्या कि तू तां काबल दे विच घोड़े खरीददा फिरदा सीगा, जमीन ते तां तू एवें मत्था कसाई जांदा सीगा। और दौलत खां पठान मन गया, कहण लग्या ठीक है, मेरा मन काबल दे घोड़ियां 'च ही, काबल दे विचों वाकई घोड़े खरीददा फिरदा सीगा। तो काजी बड़ी जल्दी नाल कहण लग्या चलो इह तां किहदा तां मन भला फिरदा सी उत्थे घोड़े खरीददा, ते तू मेरे नाल नमाज पढ़ लैंदा। गुरु नानक साहिब हस के कहण लगे काजी तेरी कदे घोड़ी सूई हुई है, तैनू उस दी चिंता लगी हुई है, किते मेरा बछेरा जिहड़ा कुएं दे विच ना गिर पे। काजी भी शर्मिंदा हो गया। तो गुरु नानक उदास होके कबरां दे विच जा बैठे। लोग सब कहने पागल है, पागल है। और जाके उन्हें पूछने लगे तू हिंदू है कि मुसलमान है। गुरु नानक साहब हंस के कहने लगे हिंदू कहें तो मारी है, मुसलमान पी ना है। क्योंकि उस वेले मुसलमान लोग हिंदुओं को जबरदस्ती मुसलमान बनाते थे। उन्हें कहा अगर जी मैं हिंदू कहना तुसी मैं मारोगे, जैसा तुसी मैं मुसलमान समझे हो सब उस समय मुसलमान भी नहीं गा। पंज तत् का पुतला गैबी खेले माहे। वह कहना मैं पंजा तत्ता का इंसान है, गैबी ताकत मेरे अंदर काम कर दी है, ना मैं हिंदू हाँ ना मैं मुसलमान है।
In those days in India there was much problem of the religion, and the Hindu people and Muslim people, there were two main religions in those days. So when the Muslim people saw that in the Hindus such a great Godman like Guru Nanak has come, so they felt that he should be in our religion and not in the Hindus. So they, and in those days they were very strong people, and they were turning many Hindu people into Muslims. So they came to Guru Nanak and told them that you accept our religion and you do the namaz, you offer the prayers with us in the mosque. So Guru Nanak Sahib said that okay, whatever you want I will do for you. So Daulat Khan Pathan, the ruler of that place, and the Qazi of mosque, they invited Guru Nanak to in the mosque to turn in the Muslim and to offer the namaz, to do the prayer. At that time many other people of the town also came there to see that Guru Nanak, who was Hindu, was becoming now a Muslim man. So in that gathering, when that Daulat Khan Pathan and Qazi and everybody started offering the prayers, bowing down and started doing their prayers, But Guru Nanak didn't bow down and he stood there without moving. After the prayers were finished and everybody got up, Daulat Khan asked him that why didn't you offer the namaz, why didn't you bow down just as we were doing? So Guru Nanak Sahib replied that with whom I could do the prayers, because you were in the Kabul, you were thinking about purchasing the horse from there and you were not doing the prayers, so how could I pray with you people? So he at once believed that Daulat Khan Pathan, that yes, that's true, my mind was not here, I was just rubbing my body on this place, but my mind was in Kabul, and that is true that I was thinking of purchasing the horses from there. So that Qazi, the priest of that mosque, said that, okay, if he was in Kabul, I was there, why didn't you pray with me? He said that, oh Qazi, what should I tell about you also? You know that your mayor has given a birth to a baby horse, and you were thinking about that nobody is in the home, and you were afraid that maybe that baby will go and fall in the well, because you have a well in your courtyard. So that Qazi also at once agreed that yes, that's true. So after that, he became so much sad that people are only bringing their body and offering the prayers with their body, but their mind is not towards God. So he felt so much sad that he went in one graveyard and he sat there. People thought that maybe Guru Nanak has gone mad, that's why he is going and sitting there. And people were thinking that ghosts and higher spirits come there and only madmen will go and sit there. But anyway, some people came to him and asked him that, who are you? Are you Hindu or Muslim? So he replied that if I will tell you that I am Hindu, you will kill me. Because in those days the Muslim people were very strong and they were troubling the Hindus people and they were telling them to accept their religion. So he replied that if I will tell you that I am Hindu, you will kill me. But if I will tell you I am Muslim, I am not Muslim, because the Muslim which you understand, I am not that type of Muslim, because I don't do the namaz as you are doing. I am the man of five elements and some hidden power, the power of God is working within me.
So Guru Nanak Sahib kehnde hai, jadon sada Ram naam de naal man bindhya janda hai, ਹੋਰ ਵਿਚਾਰ ਕਰਨ ਦੀ ਜ਼ਰੂਰਤ ਹੀ ਨਹੀਂ ਪੈਂਦੀ ਕਿ ਅਸੀਂ ਕੀ ਪੜ੍ਹਨਾ ਹੈ, ਕੀ ਪੜ੍ਹਾਉਣਾ ਹੈ, ਕੀ ਯਾਦ ਕਰਨਾ ਹੈ, ਔਰ ਮਨ ਫਿਰ 24 ਘੰਟੇ ਮਾਲਕ ਦੀ ਭਗਤੀ ਦੇ ਵਿੱਚ ਲੱਗਿਆ ਰਹਿੰਦਾ ਹੈ।
ਸੋ ਇਨ ਦਿਸ ਹਿਮ ਗੁਰੂ ਨਾਨਕ ਸਾਹਿਬ ਸੇਜ਼ ਦੈਟ ਵੈਨ ਅਵਰ ਸੋਲ ਇਜ਼ ਅਟੈਚਡ ਟੂ ਨਾਮ ਐਂਡ ਵੈਨ ਵੀ ਆਰ ਆਲਵੇਜ਼ ਰਿਪੀਟਿੰਗ ਦੀ ਨਾਮ ਦ ਨੇਮ ਆਫ ਲਾਰਡ, ਵੀ ਡੂ ਨਾਟ ਈਵਨ ਨੋ ਦੈਟ ਵਾਟ ਨਾਓ ਵਾਟ ਵੀ ਹੈਵ ਟੂ ਲਰਨ, ਵਾਟ ਵੀ ਹੈਵ ਟੂ ਰੀਡ, ਵੈਦਰ ਵੀ ਹੈਵ ਟੂ ਡੂ ਦਿਸ ਔਰ ਨਾਟ, ਬਿਕੋਜ਼ ਅਵਰ ਮਾਈਂਡ ਇਜ਼ ਆਲਵੇਜ਼ ਅਟੈਚਡ ਟੂ ਦੀ ਡਿਵੋਸ਼ਨ ਆਫ ਗੋਡ।
राम नाम मन बिंदिया और के करी विचार, शब्द सुरत सुख रूप जे प्रभु रातो
ਹੁਣ ਗੁਰੂ ਨਾਨਕ ਸਾਹਿਬ ਕਹਿੰਦੇ ਆ ਕਦੋਂ ਸਾਡਾ ਰਾਮ ਨਾਮ ਦੇ ਵਿੱਚ ਮਨ ਬਿੰਨਿਆ ਜਾਂਦਾ ਹੈ, ਜਦੋਂ ਸੰਤਾਂ ਦੇ ਦੱਸਣ ਮੁਤਾਬਕ ਅਸੀਂ ਆਪਣੇ ਖਿਆਲ ਨੂੰ ਪੈਰਾਂ ਦੇ ਤਲਾਂ ਚੋਂ ਖਿੱਚ ਕੇ ਅੱਖਾਂ ਦੇ ਪਿੱਛੇ ਲਿਆ ਕੇ ਉਹ ਸ਼ਬਦ ਨਾਮ ਦੇ ਨਾਲ ਜੋੜਦੇ ਹਾਂ, ਜਦੋਂ ਸਾਡੀ ਸੁਰਤ ਸ਼ਬਦ ਤੇ ਸਵਾਰ ਹੋ ਕੇ ਆਪਣੇ ਘਰ ਬਾਪ ਸੱਚਖੰਡ ਪਹੁੰਚ ਜਾਂਦੀ ਹੈ, ਅਗਰ ਸੱਚੀ ਸ਼ਾਂਤੀ ਸੱਚਾ ਸੁੱਖ ਹੈ ਤਾਂ ਸਾਨੂੰ ਆਪਣੇ ਘਰ ਪਹੁੰਚ ਗਈ ਹੈ।
ਗੁਰੂ ਨਾਨਕ ਸਾਹਿਬ ਸੇ ਦੈਟ ਵੈਨ ਅਵਰ ਮਾਈਂਡ ਇਜ਼ ਅਟੈਚਡ ਟੂ ਦ ਨਾਮ ਟੂ ਨੇਮ ਆਫ ਲਾਰਡ, he said that when we are vacating the nine openings and bringing our soul up at the eye center, only then our mind is fastened into the devotion of God, and after that our mind doesn't go and run away or wander here and there. If when we are withdrawing our soul from the body and taking and attaching and connecting with the Shabad, after that when our soul rides on the vehicle of Shabad and goes back to our real home Sachkan, only after that we can get the real peace of mind. If there is any real peace or real happiness, we can get that peace or happiness only when we will go back to our real home.
ਜਦੋਂ ਸੰਤ ਸਾਨੂੰ ਨਾਮਦਾਨ ਬਖਸ਼ਦੇ ਹੈ ਉਸ ਵਕਤ ਸਾਡੇ ਅੰਦਰ ਇੱਕ ਛੋਟਾ ਜਿਹਾ ਚੰਗਿਆੜਾ ਲੈਟਦਾ ਰੱਖਦੇ ਹੈ, ਔਰ ਜਿਹੜਾ ਆਹਿਸਤਾ ਆਹਿਸਤਾ ਪਰਵਿਸ਼ ਪਾ ਕੇ ਬਹੁਤ ਬੜਾ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਅਭਿਆਸੀ ਆਕਾਸ਼ ਦੇਖਦਾ, ਉਸ ਅੰਦਰ ਤਾਰੇ ਦੇਖਦਾ, ਸੂਰਜ ਦੇਖਦਾ, ਚੰਦਰਮਾ ਦੇਖਦਾ ਹੈ, ਔਰ ਅੱਗੇ ਵਿਆਸੀ ਦੀ ਨਜ਼ਰ ਦੇ ਅੰਦਰ ਇੱਕ ਕਮਲ ਪੈ ਜਾਂਦਾ ਹੈ, ਉਹ ਕਮਲ ਖਿਲ ਪੈਂਦਾ ਹੈ, ਔਰ ਉਸ ਵਿੱਚ ਸਤਿਗੁਰੂ ਦਾ ਜੋ ਨੂਰੀ ਸਰੂਪ ਹੈ ਉਹ ਪ੍ਰਗਟ ਹੋ ਜਾਂਦਾ ਹੈ, ਔਰ ਇਸ ਦੀ ਹਮੇਸ਼ਾ ਵਾਸਤੇ ਅਗਵਾਈ ਕਰਦਾ ਹੈ। ਸਾਡੀ ਸੁਰਤ ਸ਼ਬਦ ਤੇ ਸਵਾਰ ਹੋ ਕੇ ਮਾਲਕ ਦੇ ਦਰਬਾਰ ਪਹੁੰਚ ਜਾਂਦੀ ਹੈ।
When saints initiate the soul, at the time of initiation they put only a little bit of light, a little bit of a spark of light within them, and after that with daily practices and with daily practices that light is increasing and that light blossoms, and after that a meditator sees the sky, then stars, then moon, and after seeing all these different types of light and different various sources of light inside, he sees one lotus, and after that from that lotus the radiant form of master comes out, and that radiant form of master always guides the soul in the higher regions. And once our soul withdraws from the body and comes in contact with the shabad, comes in contact with that radiant form of master, our soul gets on the vehicle of shabad, gets on the shabad, and after that flying on that shabad it goes back to Sachkhand.
ਬੜ ਦਾ ਬਹੁਤ ਸਾਰਾ ਪੌਦਾ ਦਰਖਤ ਹੁੰਦਾ ਹੈ, ਅਗਰ ਸਾਨੂੰ ਕੋਈ ਸਮਝਾਵੇ, ਔਰ ਉਸਦਾ ਜਿਹੜਾ ਬੀਜ ਹੁੰਦਾ ਬਹੁਤ ਛੋਟਾ ਹੁੰਦਾ, ਖਸਖਸ ਜਿਹੜਾ ਹੁੰਦਾ ਹੈ, ਅਗਰ ਸਾਨੂੰ ਕੋਈ ਸਮਝਾਵੇ ਕਿ ਛੋਟੇ ਜਿਹੇ ਬੀਜ ਦੇ ਅੰਦਰ ਬਹੁਤ ਬੜਾ ਦਰਖਤ ਹੈ, ਕਦੇ ਵੀ ਸਾਡੀ ਸਮਝ ਦੇ ਵਿੱਚ ਨਹੀਂ ਆਉਂਦਾ। ਜਦ ਅਸੀਂ ਉਸ ਨੂੰ ਮਿੱਟੀ ਦੇ ਅੰਦਰ ਬੋ ਦਿੰਦੇ ਹਾਂ, ਆਹਿਸਤਾ ਆਹਿਸਤਾ ਪਰਵਿਸ਼ ਪਾ ਕੇ, ਔਰ ਉਹ ਬਹੁਤ ਬੜਾ ਇੱਕ ਬੜਦਾ ਦਰਖਤ ਬਣ ਜਾਂਦਾ ਹੈ, ਫਿਰ ਸਾਨੂੰ ਪਤਾ ਲੱਗਦਾ ਹੈ ਕਿ ਛੋਟੇ ਜਿਹੇ ਬੀਜ ਦੇ ਅੰਦਰ ਕਿੱਡਾ ਬੜਾ ਬੜਦਾ ਦਰਖਤ ਸੀਗਾ। ਇਸੇ ਤਰ੍ਹਾਂ ਜਦੋਂ ਅਸੀਂ ਅਭਿਆਸ ਕਰਦੇ ਹਾਂ, ਪਹਿਲਾਂ ਸਾਨੂੰ ਲੱਗਦਾ ਹੈ ਇਹ ਛੋਟਾ ਜਿਹਾ ਛੋਟੀ ਜਿਹੀ ਲਾਈਟ ਹੈ ਜਾਂ ਥੋੜੀ ਜਿਹੀ ਧੁੰਨ ਸੁਣਦੀ ਹੈ, ਜਿਵੇਂ ਜਿਵੇਂ ਅਸੀਂ ਅਭਿਆਸ ਕਰਦੇ ਹਾਂ ਫਿਰ ਸਾਨੂੰ ਪਤਾ ਲੱਗਦਾ ਹੈ ਕਿ ਸਾਡਾ ਜੋ ਪਰਮਾਤਮਾ ਜੋ ਸਾਡਾ ਰਾਜ ਹੈ ਉਹ ਇਸੇ ਦੇ ਵਿੱਚ ਹੀ ਛੁਪਿਆ ਪਿਆ, ਜੋ ਸਾਡੀ ਸ਼ਾਂਤੀ ਉਹ ਇਸੇ ਲਾਈਟ ਦੇ ਅੰਦਰ ਨਾਦ ਦੇ ਅੰਦਰ ਹੀ ਛੁਪੀ ਹੋਈ ਹੈ।
ਆਲ ਦ ਟ੍ਰੀਜ਼ ਹੈਵ ਕਮ ਆਊਟ ਓਨਲੀ ਆਊਟ ਆਫ ਅ ਸਮਾਲ ਸੀਡ, ਇਫ ਐਨੀਵਨ ਕਮਸ ਐਂਡ ਟੈਲਸ ਅਸ ਦੈਟ ਦਿਸ ਇਜ਼ ਅ ਸੀਡ ਐਂਡ ਇਨ ਵਿਚ ਦੈਰ ਇਜ਼ ਵਨ ਬਿਗ ਟ੍ਰੀ, ਵੀ ਵਿਲ ਨੈਵਰ ਅੰਡਰਸਟੈਂਡ ਦੈਟ। But if according to his instruction we will sow that seed in the ground and daily watering it and taking care of it, one day that seed will become a big tree. In the same way, now we say that we have only a little bit of light or we see only a little bit of light, but when we daily go on practicing on that, the light will grow more and more, and then we will realize when in the end when we will go back to our real home, then we will realize that whatever secret was there, it was all lying in that small light. Whatever peace or happiness or bliss was lying, that was all lying in that small particle of light which master gave us at the time of our initiation.
Shavad surat sukh upaje pravrato sukh sar jo pave
ਨਾਨਕ ਸਾਹਿਬ ਉਸ ਪਰਮਾਤਮਾ ਦੇ ਅੱਗੇ ਫਰਿਆਦ ਕਰਦੇ ਹੈ ਕਿ ਹੇ ਪਰਮਾਤਮਾ, ਤੈਨੂੰ ਜਿਵੇਂ ਵੀ ਮਨਜ਼ੂਰ ਹੈ ਸਾਨੂੰ ਇਸ ਦੁਨੀਆਂ ਦੇ ਵਿੱਚ ਰੱਖ, ਲੇਕਿਨ ਆਪਣਾ ਪਿਆਰ ਬਖਸ਼।
Now Guru Nanak Sahib is requesting God that, oh God, whatever you want and in whatever way you want, you keep us in this world, but in any case you give us your love.
ਹਜ਼ੂਰ ਮਹਾਰਾਜ ਸਾਹਿਬ ਸਿੰਘ ਕਹਿੰਦੇ ਹੁੰਦੇ ਸੀ ਕਿ ਹਰ ਇਨਸਾਨ ਦੁੱਖ ਸੁੱਖ ਗਰੀਬੀ ਅਮੀਰੀ ਬਿਮਾਰੀ ਤੰਦਰੁਸਤੀ ਹਰ ਇੱਕ ਛੇ ਚੀਜ਼ਾਂ ਲਿਖਾ ਕੇ ਲਿਆਇਆ ਹੈ, ਉਸ ਨੂੰ ਜ਼ਰੂਰ ਭੋਗਣੀਆਂ ਪੈਂਦੀਆਂ ਹੈ।
ਹਜ਼ੂਰ ਮਹਾਰਾਜ ਸਾਵਨ ਸਿੰਘ ਜੀ ਯੂਜ਼ ਟੂ ਸੇ ਦੈਟ ਆਲ ਦ ਪੀਪਲ ਹੈਵ ਸਿਕਸ ਥਿੰਗਸ ਇਨ ਦਰ ਫੇਟ ਵਿਚ ਦੇ ਹੈਵ ਟੂ ਇੰਜੋਏ ਔਰ ਸਫਰ ਐਟ ਐਨੀ ਕੋਸਟ, ਦੇ ਆਰ ਪੇਨ ਐਂਡ ਹੈਪੀਨੈਸ, ਰਿਚਨੈਸ ਐਂਡ ਪਾਵਰਟੀ, ਐਂਡ ਗੁੱਡ ਹੈਲਥ ਐਂਡ ਡਿਜ਼ੀਜ਼। ਐਵਰੀਬਡੀ ਹੈਜ਼ ਟੂ ਅੰਡਰਗੋ ਇਨ ਦੀ ਇੰਜੋਏਮੈਂਟ ਔਰ ਦ ਸਫਰਿੰਗਸ ਆਫ ਆਲ ਦੀਸ ਥਿੰਗਸ।
ਸੰਤ ਹਮੇਸ਼ਾ ਹੀ ਉਸ ਪ੍ਰਭੂ ਦੇ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਦੇ ਅੰਦਰ ਰਹਿ ਕੇ ਖੁਸ਼ ਰਹਿੰਦੇ ਹੈ, ਕਦੇ ਵੀ ਉਸ ਦੇ ਭਾਣੇ ਨੂੰ ਜਾਂ ਉਹਦੇ ਹੁਕਮ ਨੂੰ ਰੱਦ ਨਹੀਂ ਕਰਦੇ ਗੇ।
Saints always remain happy in living in the will of God and in the order of God. They are never unhappy in the things or whatever comes in the will of God. They accept that happily.
ਸਾਚੀ ਖਸਮ ਜਾਏ।
गुरु नानक साहब कह रहे हैं कि उस मालिक दी रजा दे विच रहना यही सच्ची भगती है, यही सच्चा परमात्मा दे नाल प्यार है.
Now Guru Nanak Sahib is saying that to remain in the will of God is the real devotion. To be in the will of God is the real love for God.
ਇਹ ਨਹੀਂ ਭਗਤੀ ਕਿ ਅਸੀਂ ਨਾਮ ਲੈ ਲਿਆ ਤਾਂ ਕਾਰੋਬਾਰ ਅੱਛਾ ਚੱਲ ਪਿਆ ਤਾਂ ਅਸੀਂ ਕਹਿੰਦੇ ਹਾਂ ਬੜੀ ਗੁਰੂ ਦੀ ਮਿਹਰ ਹੈ, ਬਿਮਾਰੀ ਦੂਰ ਹੋ ਗਈ ਕਹਿੰਦੇ ਗੁਰੂ ਦੀ ਮਿਹਰ ਹੈ, ਔਰ ਜੇ ਚਾਰ ਆਦਮੀ ਉੱਠ ਕੇ ਵਡਿਆਈ ਕਰਨ ਲੱਗ ਪਏ ਅਸੀਂ ਕਹਿੰਦੇ ਗੁਰੂ ਦੀ ਬੜੀ ਮਿਹਰ ਹੈ, ਇਹ ਕੋਈ ਭਗਤੀ ਨਹੀਂ ਹੈ ਤਾਂ ਅਸੀਂ ਸਮਾਨ ਦੀ ਭਗਤੀ ਕਰਨ ਲੱਗੇ ਪਏ ਹਾਂ. ਔਰ ਭਗਤੀ ਉਹ ਹੈ ਕਿ ਮਾਲਕ ਦੇ ਭਾਣੇ ਵਿੱਚ ਰਹਿਣਾ, ਉਹਦੀ ਮਰਜ਼ੀ ਹੈ ਸਾਡੇ ਉੱਪਰ ਕੂੜਾ ਸਟਾਏ, ਉਹਦੀ ਮਰਜ਼ੀ ਹੈ ਮਾਨ ਦੇਵੇ, ਉਹਦੀ ਮਰਜ਼ੀ ਹੈ ਦੁਖੀ ਰੱਖੇ, ਭੁੱਖ ਬਖਸ਼ੇ, ਇਹ ਉਹਦੀ ਮਰਜ਼ੀ ਹੈ, ਸਾਨੂੰ ਉਹਦੀ ਰਜਾ ਦੇ ਵਿੱਚ ਰਹਿਣਾ ਚਾਹੀਦਾ, ਇਹ ਭਗਤੀ ਹੈ.
This is not the devotion of God that after taking initiation we get a good business and our business flourishes and if we say that this is master's grace, this is not called the devotion of God. If after getting initiation our any disease is removed, or if we start getting name and fame from the people, and if we say that this is master's grace, and if forgetting all these things, if we are doing the devotion of God, doing the meditation, that means that we are not really devoted to God. We are devoted to the things for which we are seeking. To remain happy in the will of God is the real devotion. Whatever comes in the will of God, will of the Master, we should always be happy in that, and only then we can do the real devotion.
ਹਜ਼ੂਰ ਸਮਝਾਉਂਦੇ ਹੁੰਦੇ ਸੀਗੇ ਕਿ ਕੋਈ ਮਾਤਾ ਆਪਦੇ ਬੱਚੇ ਨੂੰ ਜ਼ਹਿਰ ਨਹੀਂ ਦਿੰਦੀਗੀ, ਇਸੇ ਤਰ੍ਹਾਂ ਸਤਿਗੁਰੂ ਜਿਹੜਾ ਹੈ ਆਪਦੇ ਸਿੱਖ ਨੂੰ ਉਹੀ ਚੀਜ਼ ਦੇਵੇਗਾ ਜਿਹੜੀ ਇਹਦੇ ਫਾਇਦੇ ਵਿੱਚ ਹੈ.
ਹਜ਼ੂਰ ਯੂਜ਼ ਟੂ ਸੇ ਦੈਟ ਨੋ ਮਦਰ ਵਾਂਟਸ ਟੂ ਗਿਵ ਪੋਇਜ਼ਨ ਟੂ ਹਰ ਚਿਲਡਰਨ, ਇਨ ਦਾ ਸੇਮ ਵੇ ਸਤਿਗੁਰੂ ਨੋਜ਼ ਦੈਟ ਵਾਟ ਇਜ਼ ਬੈਸਟ ਫਾਰ ਅਸ, ਸੋ ਵਾਟ ਐਵਰ ਹੀ ਥਿੰਕਸ ਦੈਟ ਦੈਟ ਇਜ਼ ਬੈਸਟ ਫਾਰ ਅਸ ਹੀ ਵਿਲ ਗਿਵ ਟੂ ਹਿਸ ਡਿਸਾਈਪਲਸ ਓਨਲੀ ਦੈਟ.
ਹਜ਼ੂਰ ਇਹ ਵੀ ਸਮਝਾਉਂਦੇ ਹੁੰਦੇ ਜਿਸ ਤਰ੍ਹਾਂ ਬੱਚੇ ਦੇ ਫੋੜਾ ਹੈ, ਮਾਤਾ ਉਸਦੇ ਚੀਰਾ ਦਬਾਉਂਦੀ ਹੈ, ਬੱਚਾ ਰੋਂਦਾ ਹੈ, ਚਿਲਾਉਂਦਾ ਹੈ, ਔਰ ਡਾਕਟਰ ਨੂੰ ਵੀ ਬੁਰਾ ਭਲਾ ਕਹਿੰਦਾ ਹੈ, ਹੁਣ ਨਾ ਤਾਂ ਮਾਤਾ ਨੂੰ ਕੋਈ ਉਹ ਬੱਚੇ ਦੇ ਨਾਲ ਕੋਈ ਰੀਸ ਰੋਸਾ, ਨਾ ਕੋਈ ਡਾਕਟਰ ਦੀ ਦੁਸ਼ਮਣੀ ਹੈ, ਜੋ ਕੁਛ ਕਰ ਰਹੇ ਹੁੰਦੇ ਹੈ ਸਿਰਫ ਉਹ ਬੱਚੇ ਦੇ ਫਾਇਦੇ ਵਾਸਤੇ ਕਰ ਰਹੇ ਹੁੰਦੇ ਆ ਕਿ ਅੱਗੇ ਵਾਸਤੇ ਗੰਦਾ ਮਵਾਦ ਨਾ ਫੋੜੇ ਚ ਰਹਿ ਜਾਵੇ, ਫਿਰ ਇਹਨੂੰ ਤੰਗ ਕਰੇਗਾ. ਸੋ ਇਸ ਵਾਸਤੇ ਅਗਰ ਕੋਈ ਦੁੱਖ ਆਉਂਦਾ ਹੈ ਤਾਂ ਸਾਡੇ ਕੀਤੇ ਹੋਏ ਕਰਮਾਂ ਦਾ ਹੈ, ਔਰ ਸਤਿਗੁਰੂ ਸਾਨੂੰ ਕੋਈ ਦੁੱਖ ਦੇ ਕੇ ਖੁਸ਼ ਨਹੀਂ ਹੁੰਦੇ ਗੇ, ਉਹ ਤਾਂ ਜਿਤਨੀ ਵੀ ਮਦਦ ਹੁੰਦੀ ਹੈ ਉਸ ਦੁੱਖ ਦੇ ਵਿੱਚ ਵੀ ਮਦਦ ਕਰਦੇ ਆ ਔਰ ਦਇਆ ਕਰਦੇ ਆ.
ਹਜ਼ੂਰ ਯੂਜ਼ ਟੂ ਸੇ ਦਿਸ ਥਿੰਗ ਆਲਸੋ ਦੈਟ ਇਫ ਐਨੀ ਚਾਈਲਡ ਇਜ਼ ਹੈਵਿੰਗ ਐਨੀ ਬੋਇਲ ਔਰ ਅਲਸਰ, ਹਿਸ ਮਦਰ ਵਿਲ ਟੇਕ ਹਿਮ ਟੂ ਡਾਕਟਰ ਐਂਡ ਦੈਟ ਡਾਕਟਰ ਵਿਲ ਕਲੀਨ ਦੈਟ ਐਂਡ ਆਪਰੇਟ ਦੈਟ ਬੋਇਲ ਐਂਡ ਆਫਟਰ ਦੈਟ ਹੀ ਵਿਲ ਅਪਲਾਈ ਸਮ ਮੈਡੀਸਿਨ. ਐਟ ਦੈਟ ਟਾਈਮ ਦ ਚਾਈਲਡ ਸਕਰੀਮਸ ਐਂਡ ਹੀ ਈਵਨ ਸੇਸ ਕਾਲਸ ਬੈਡ ਵਰਡ ਟੂ ਮਦਰ ਐਸ ਵੈਲ ਐਸ ਡਾਕਟਰ, ਬਟ ਨੀਦਰ ਦ ਡਾਕਟਰ nor the mother has any enmity with the child. They are, whatever they are doing, that is good for the child. In the same way, Sadhguru doesn't find happiness in giving us pain. And truly speaking, he doesn't give us happiness and he doesn't give us pain. Whatever pain or sufferings come, that is because of the reaction of our past karmas. Whatever we have done in the past, we have to enjoy or suffer in the reactions of that. But if we are really devoted to Master, if we really have faith in Him that whatever He is giving to us, that is because of our karma and we have to do that, Master helps us in suffering the pains also.
Man re saachi khasam rajaye, Man re saachi khasam rajaye, ਤਨ ਮਨ ਸਾਜ ਸਿਗਾਰਿਆ, ਤਿਸ ਸੇ ਤਿਲ ਲਾਏ.
ਹੁਣ ਗੁਰੂ ਨਾਨਕ ਸਾਹਿਬ ਕਹਿੰਦੇ ਆ ਤੁਸੀਂ ਦੇਖੋ, ਅਗਰ ਤੁਹਾਥੋਂ ਕੋਈ ਅੱਖ ਮੰਗੇ ਤੇ ਮੈਂ ਤੁਹਾਨੂੰ 10,000 rupees ਦਿੰਨਾ, ਆਪਾਂ ਕਦੇ ਵੀ ਅੱਖ ਨਹੀਂ ਦੇਵਾਂਗੇ. ਇਸੇ ਤਰ੍ਹਾਂ ਅਗਰ ਕੋਈ ਲੱਤਾਂ ਮੰਗੇ ਭਾਵੇਂ ਸਾਨੂੰ 1,00,000 rupees ਦੇਵੇ, ਅਸੀਂ ਕਦੇ ਵੀ ਨਾ ਦੇਵਾਂਗੇ. ਅਗਰ ਕੋਈ ਸਾਡਾ ਜਿਸਮ ਮੰਗੇ ਫਿਰ ਵੀ ਅਸੀਂ ਦੇਣ ਨੂੰ ਤਿਆਰ ਨਹੀਂ, ਕਿਸੇ ਵੀ ਅੰਗ ਦਾ ਅਸੀਂ ਪੁਰਜਾ ਦੇਣ ਵਾਸਤੇ ਕਿਸੇ ਨੂੰ ਤਿਆਰ ਨਹੀਂ, ਚਾਹੇ ਕਿਤਨਾ ਵੀ ਕੋਈ ਧਨ ਦੌਲਤ ਦੇਵੇ, ਲੇਕਿਨ ਜਿਸ ਪਰਮਾਤਮਾ ਨੇ ਸਾਨੂੰ ਮੁਫ਼ਤ ਦਿੱਤਾ ਹੈ ਅਸੀਂ ਕਦੇ ਉਸਦੇ ਕਦੇ ਵੀ ਸ਼ੁਕਰ ਗੁਜ਼ਾਰ ਨਹੀਂ ਹੋਏ. ਗੁਰੂ ਨਾਨਕ ਸਾਹਿਬ ਸਾਨੂੰ ਖਬਰਦਾਰ ਕਰਦੇ ਹੈ ਕਿ ਦੇਖ ਤੈਨੂੰ ਮਾਲਕ ਨੇ ਕਿਸ ਤਰ੍ਹਾਂ ਉਹਨੇ ਇਸ ਦੁਨੀਆਂ ਦੇ ਉੱਤੇ ਭੇਜਿਆ, ਕਿਸ ਤਰ੍ਹਾਂ ਤੈਨੂੰ ਧਰਤੀ ਦਿੱਤੀ, ਕਿਸ ਤਰ੍ਹਾਂ ਖਾਣ ਨੂੰ ਮੇਵੇ ਦਿੱਤੇ, ਕਿਸ ਤਰ੍ਹਾਂ ਬੱਚੇ ਬੱਚੀਆਂ ਦਿੱਤੇ, ਔਰ ਕੈਸੇ ਤੈਨੂੰ ਅੰਗ ਦਿੱਤੇ ਸਰੀਰ ਦੇ, ਔਰ ਕੈਸੀ ਤੰਦਰੁਸਤੀ ਦਿੱਤੀ ਹੈ. ਉਹ ਕਹਿਣ ਲੱਗੇ ਹੁਣ ਜਿਹਨੇ ਤੈਨੂੰ ਸਭ ਕੁਛ ਇਤਨਾ ਕੁਛ ਮੁਫ਼ਤ ਦੇ ਦਿੱਤਾ ਹੈ, ਤੇਰਾ ਵੀ ਕੋਈ ਫਰਜ਼ ਬਣਦਾ ਹੈ ਕਿ ਤੂੰ ਵੀ ਆਪਣੀ ਆਤਮਾ ਨੂੰ ਉਸ ਦੇ ਨਾਲ ਜੋੜੀ ਰੱਖ.
Now Guru Nanak Sahib says that you see, if anyone comes to you and offers 10,000 of rupees, and ask you to give your eye, one eye to him. You will never do that. And in the same way, if anyone comes to you and offers you millions of rupees to get any other part of your body, you will never do that. You will never give your part of body to anybody else. In the same way, no matter if anyone comes to you and offers you whole kingdom of the world for your body, but you will never be ready to give that. But God has given us all this, all the parts of body, all this body, all the world, without taking anything from us, free of charge, He has given to us. So Guru Nanak Sahib is warning to us. He says that God has given you this body without taking anything from you. God has given you this earth to live on. God has given you sky to live under that. He has given you children. He has given you food. He has given you all sorts of things in this world to make your life comfortable. But even after getting all these things without paying anything for that, still you are not becoming grateful to Him. You also have certain duties. You also have certain responsibilities to carry out after getting all these things from God without paying anything. And that duty or that responsibility is to keep your soul always attached to that Almighty God.
ਨਾਨਕ ਸਾਹਿਬ ਉਹਨਾਂ ਕਰਮਾਂ ਦਾ ਜ਼ਿਕਰ ਕਰਦੇ ਹੈ ਜਿਹੜੇ ਅਸੀਂ ਆਮ ਤੌਰ ਦੇ ਉੱਤੇ ਲੋਕ ਉਸ ਪਰਮਾਤਮਾ ਦੀ ਭਗਤੀ ਸਮਝ ਕੇ ਕਰਦੇ ਹਾਂ, ਹਠ ਯੋਗ ਦਾ ਬਿਆਨ ਕਰਦੇ ਹੈ। ਕਈਆਂ ਦਾ ਖਿਆਲ ਹੁੰਦਾ ਕਿ ਸ਼ਾਇਦ ਤਨ ਨੂੰ ਕੀਮਾ ਕੀਮਾ ਕਰਕੇ ਅੱਗ ਦੇ ਵਿੱਚ ਸਿੱਟ ਦੇਈਏ। ਕਈ ਇਨਸਾਨਾਂ ਦੀ ਬਲੀਆਂ ਵੀ ਦਿੰਦੇ ਹੈ। ਹਿੰਦੁਸਤਾਨ ਚ ਪਹਿਲਾਂ ਆਮ ਰਿਵਾਜ ਸੀਗਾ, ਗੌਰਮੈਂਟ ਨੇ ਕਾਨੂੰਨ ਤੌਰ ਦੇ ਉੱਤੇ ਬੰਦ ਕਰ ਦਿੱਤੀ ਭੈੜੀ ਰਿਵਾਜ। ਤੋ ਗੁਰੂ ਨਾਨਕ ਸਾਹਿਬ ਕਹਿੰਦੇ ਆ ਸਾਰੇ ਸਰੀਰ ਨੂੰ ਤਾਂ ਇਕਦਮ ਸਾੜਨ ਦੇ ਨਾਲ ਹੋਣਾ ਕੀ ਸੀਗਾ। ਅਗਰ ਤੁਸੀਂ ਕੀਮਾ ਕੀਮਾ ਕਰਕੇ ਵੀ ਤਿਲ ਤਿਲ ਜਿੰਨਾ ਵੀ ਕੱਟ ਕੇ ਸਰੀਰ ਨੂੰ ਸਾਰੀ ਅਗਨੀ ਦੇ ਵਿੱਚ ਸਿੱਟ ਦਿਓ, ਤਦ ਵੀ ਤੁਸੀਂ ਉਸ ਮਾਲਕ ਦੀ ਭਗਤੀ ਦੇ ਉਸ ਮਾਲਕ ਦੇ ਨਜ਼ਦੀਕ ਨਹੀਂ ਹੋ ਸਕਦੇ। ਉਹ ਕਹਿੰਦੇ ਕੋਈ ਮਾਲਕ ਦੀ ਭਗਤੀ ਨਹੀਂ ਗੀ।
ਨਾ ਗੁਰੂ ਨਾਨਕ ਸਾਹਿਬ ਇਜ਼ ਟਾਕਿੰਗ ਅਬਾਊਟ ਸੱਚ ਡੀਡਸ ਔਰ ਕਰਮਾਸ ਵਿਚ ਪੀਪਲ ਆਰ ਆਰਡੀਨਰੀਲੀ ਡੂਇੰਗ ਦੈਟ ਅੰਡਰਸਟੈਂਡਿੰਗ ਐਜ਼ ਅ ਡਿਵੋਸ਼ਨ ਆਫ ਗੋਡ। ਹੀ ਇਜ਼ ਟਾਕਿੰਗ ਅਬਾਊਟ ਹਾਥ ਯੋਗਾ। ਇਟ ਸੇਜ਼ ਦੈਟ if you practice all these types of practices, moreover, if you give, no matter if you give a lot of pain to God, and if you understand that you are doing the devotion of God, that is not true. In India, it was the custom of sacrificing the animals, killing the animals in the name of God. Even the men were killed in the name of God and for the devotion purpose of God. But now, government has forced the law and it has been stopped. But before that, even men were sacrificed in the name of God. So Guru Nanak Sahib says that you are saying that by sacrificing man or animal, by burning them alive or killing them, you are doing the devotion of God. He says that no, that is not true. No matter if you kill the bodies, whether that is of man or animal, in small pieces, then also that is not counted in your devotion. You are going against the will of God.
ਇਸੇ ਤਰ੍ਹਾਂ ਪੰਜਾਬ ਦੇ ਅੰਦਰ ਪਿੰਡ ਮਰਦਾ ਹੇੜੀ ਬੜੇ ਉਹ ਸੰਤ ਲੋਕ ਉਹਦੀ ਉਹਨੂੰ ਕਰਾਮਾਤੀ ਸਮਝਦੇ ਹੁੰਦੇ ਸੀਗੇ। ਸਿਰਫ ਉਹ ਧੂਣੀਆਂ ਹੀ ਤਪਾਉਂਦਾ ਹੁੰਦਾ ਸੀ। ਮੈਂ ਵੀ ਉਸਦੀ ਮਹਿਮਾ ਸੁਣ ਕੇ ਚਲਿਆ ਗਿਆ। ਉਸਨੇ ਮੈਨੂੰ ਇਹੀ ਦੱਸਿਆ ਕਿ ਜਦ ਤੱਕ ਤੁਸੀਂ ਤਪ ਨਹੀਂ ਕਰਦੇ ਤੁਹਾਨੂੰ ਕਿਸ ਤਰ੍ਹਾਂ ਪਰਮਾਤਮਾ ਮਿਲ ਜਾਵੇ। ਹੁਣ ਮੇਰੇ ਦਿਲ ਦੇ ਅੰਦਰ ਬੜੀ ਤੜਫ ਸੀ। ਮੈਂ ਉਹਨੂੰ ਕਿਹਾ ਬਾਬਾ ਤੂੰ ਮੈਨੂੰ ਜਿਸ ਤਰ੍ਹਾਂ ਵੀ ਕਵੇਂ ਮੈਂ ਉਸੇ ਤਰ੍ਹਾਂ ਹੀ ਕਰਨ ਨੂੰ ਤਿਆਰ ਹਾਂ। ਅਗਰ ਸਾਰਾ ਵੀ ਜੇ ਤੂੰ ਕਵੇਂ ਅੱਗ ਦੇ ਵਿੱਚ ਕੁੱਦ ਜਾ ਤਾਂ ਮੈਂ ਕੁੱਦਣ ਨੂੰ ਵੀ ਤਿਆਰ ਹਾਂ, ਲੇਕਿਨ ਮੇਰੇ ਮਨ ਨੂੰ ਸ਼ਾਂਤੀ ਆ ਜਾਣੀ ਚਾਹੀਦੀ ਹੈ। ਉਹ ਕਹਿਣ ਲੱਗੇ ਹਾਂ ਤੂੰ ਜੂਨ ਦੇ ਮਹੀਨੇ ਚ ਆ ਜਾਈ ਔਰ ਸਵਾ ਮਹੀਨਾ ਧੂਣੀਆਂ ਤਪਾਈ ਔਰ ਸਭ ਕੁਛ ਠੀਕ ਹੋ ਜਾਵੇਗਾ। ਮੈਂ ਉਹਦੇ ਕਹਿਣ ਦੇ ਮੁਤਾਬਕ ਜੂਨ ਦੇ ਮਹੀਨੇ ਚਲਿਆ ਗਿਆ। 40 ਦਿਨ ਦਾ ਉਹ ਕੋਰਸ ਹੁੰਦਾ ਹੈ ਔਰ ਬੜੀ ਲਗਨ ਦੇ ਨਾਲ ਪਿਆਰ ਦੇ ਨਾਲ ਉਹ ਕੋਰਸ ਪੂਰਾ ਕੀਤਾ। 4 ਧੂਣੀਆਂ ਚੋਹੀ ਪਾਸੇ ਲਾਈਆਂ ਜਾਂਦੀਆਂ ਹੈ ਔਰ 5ਵੀਂ ਸੂਰਜ ਦੀ ਉੱਪਰੋਂ ਹੁੰਦੀ ਹੈ। ਜੂਨ ਦਾ ਮਹੀਨਾ ਹਿੰਦੁਸਤਾਨ ਦੇ ਵਿੱਚ ਬਹੁਤ ਸਖ਼ਤ ਮਹੀਨਾ ਹੁੰਦਾ ਹੈ ਔਰ ਦਿਨ ਦੇ 12 ਵਜੇ ਉਸ ਧੂਣੀ ਦੇ ਵਿੱਚ ਬੈਠਿਆ ਜਾਂਦਾ ਹੈ। ਚੋਹੀ ਪਾਸੇ ਅੱਗ ਹੁੰਦੀ ਹੈ, ਉੱਪਰ ਸਿਰ ਦੇ ਸੂਰਜ ਦੀ ਅੱਗ ਹੁੰਦੀ ਹੈ ਔਰ ਰਾਮ ਅਕਸ਼ਰ ਦਾ ਉਹਦੇ ਵਿੱਚ ਜਾਪ ਕੀਤਾ ਜਾਂਦਾ ਹੈ। ਕੋਈ 5000 ਜਾਪ ਕਰਦਾ, ਕੋਈ 8000 ਜਾਪ ਕਰਦਾ, ਲੇਕਿਨ ਮੈਨੂੰ ਲਗਨ ਸੀ ਮੈਂ 48000 ਜਾਪ ਕਰਦਾ ਰਿਹਾ ਹੈ ਔਰ ਸਿਰਫ ਅੱਖਾਂ ਦੇ ਉੱਤੇ ਵੀ ਅੱਖਾਂ ਖਰਾਬ ਨਾ ਹੋ ਜਾਣ, ਇੱਥੇ ਅੱਖਾਂ ਦੇ ਇਸ ਇੰਨੇ ਹਿੱਸੇ ਦੇ ਉੱਤੇ ਗਿੱਲੀ ਕਰਕੇ ਪੱਟੀ ਬੰਨੀ ਜਾਂਦੀ ਹੈ, ਬਾਕੀ ਸਾਰਾ ਜਿਸਮ ਨੰਗਾ ਕਰਕੇ ਧੂਣੀ ਤਪਾਈ ਜਾਂਦੀ ਹੈ। ਮੈਂ ਅੱਛੀ ਤਰ੍ਹਾਂ ਉਹ ਕੋਰਸ ਪੂਰਾ ਕਰਕੇ ਦੇਖਿਆ, ਲੇਕਿਨ ਮੇਰੇ ਮਨ ਨੂੰ ਕਿਸੇ ਪ੍ਰਕਾਰ ਦੀ ਕੋਈ ਸ਼ਾਂਤੀ ਨਹੀਂ ਸੀ, ਨਾ ਮੈਂ ਉਸ ਬਾਬੇ ਨੇ ਜਿਹਨੇ ਤਪਾਈਆਂ ਸੀਗੀਆਂ ਮੈਥੋਂ ਕਹਿ ਕੇ, ਨਾ ਮੈਂ ਉਹਦੇ ਮਨ ਨੂੰ ਕੋਈ ਸ਼ਾਂਤੀ ਦੇਖੀ ਸੀ। ਮੈਂ ਉਹਨੂੰ ਕਿਹਾ, ਬਾਬਾ ਜਦੋਂ ਤੂੰ ਸ਼ਾਂਤ ਨਹੀਂ ਮੈਂ ਵੀ ਸ਼ਾਂਤ ਨਹੀਂ, ਫਿਰ ਇਸ ਕਰਮ ਦਾ ਕਿਆ ਫਾਇਦਾ ਅੱਗ ਦੇ ਵਿੱਚ ਬੈਠਣ ਦਾ, ਬਲਕਿ ਦੂਣੀ ਅੱਗ ਅੰਦਰ ਮਚਦੀ ਹੈ।
ਕੌਣ ਸਾ ਗਾਉਂ ਸਾ?
ਮਰਦਾ ਹੈ ਜੀ, ਪੰਜਾਬ,
ਪਟਿਆਲਾ।
ਹਾਂ, ਪਟਿਆਲੇ ਦੇ ਪਾਸ ਜੀ।
ਇਨ ਪੰਜਾਬ ਦੇਰ ਇਜ਼ ਵਨ ਵਿਲੇਜ ਆਫ ਮਰਦਾ ਹੈੜੀ ਨੀਅਰ ਪਟਿਆਲਾ। ਦੇਰ ਵਾਸ ਵਨ ਸੋ ਕਾਲਡ ਸੇਂਟ ਮਹਾਤਮਾ ਦੇਰ, ਐਂਡ ਪੀਪਲ ਵੇਅਰ ਅੰਡਰਸਟੈਂਡਿੰਗ ਹਿਮ ਐਜ਼ ਅ ਗ੍ਰੇਟ person, but he was performing the austerities. That's why people had much respect and appreciation for him. So I also went there, because in those days I was searching for God and I was searching for the peace of mind. So I requested him to quench my thirst also. So he said that until you perform the austerities, you cannot get the peace of mind. I told him that, Baba, whatever you will tell me to do in order to get the peace of mind, I will do that. No matter if you will tell me to jump in the fire, then also I will do that, because I really want the peace of mind and I really want to realize God. So he said that, okay, you come in the month of June, because in the month of June the austerities are ordinarily performed, because in those days of June it is very hot in India, and that austerities are performed sitting in between the four fires, and the fifth fire is of the fifth heat of the sun, and that practice is started at 12 o'clock afternoon, and in that practice the repetition of word Rama is repeated. Some people repeat that word for 5,000 times, some for 8,000 times, depending upon their devotion and journey. So I also did that, and only the eyes were covered with a blindfold and with cool piece of cloth in order to save that from the heat, the four heats of the fires and the fifth of the sun. And otherwise all the other parts of the body were remained kept naked, and in that way one has to sit in between that four burning fires and after all the fifth heat of the sun also. So I did that for many times, and for a month and a quarter I did that practice. But when that course was completed, before that I did that course with full love and devotion, because I wanted to realize God and get the peace of mind. But when that course was completed, I didn't find any peace of mind. So I told that Baba, because he also was not having any peace of mind, I asked him that, oh Baba, what is the use of doing all these things if one doesn't get the peace of mind? You also have not got the peace of mind, that how I can get the peace of mind, because you are my teacher. So I told that instead of getting peace of mind, I am seeing that you have lost the peace of mind which God gave you. Your within is so much burning that I can't, how can I get peace of mind? So performing the austerities and doing all these types of other practices doesn't give any peace of mind to a soul.
ਨਾਨਕ ਸਾਹਿਬ ਕਹਿੰਦੇ ਆ, ਚਾਹੇ ਤੁਸੀਂ ਦਿਨ ਰਾਤ ਹੀ ਆਪਦੇ ਸਰੀਰ ਦੀ ਹੋਮਨਾ ਕਰਦੇ ਰਹੋ, ਜਲਾਉਂਦੇ ਰਹੋ ਅੰਗ ਅੱਗ ਦੇ ਵਿੱਚ ਬੈਠ ਕੇ, ਇਹਦੇ ਨਾਲ ਤੁਹਾਡੇ ਮਨ ਨੂੰ ਸ਼ਾਂਤੀ ਨਹੀਂ ਆਏਗੀ।
ਗੁਰੂ ਨਾਨਕ ਸਾਹਿਬ ਸੇ ਦੈਟ ਨੋ ਮੈਟਰ ਯੂ ਬਰਨ ਯੋਰ ਬਾਡੀ ਆਲ ਡੇ ਐਂਡ ਨਾਈਟ ਐਂਡ ਆਲਵੇਜ਼ ਕੀਪ ਯੋਰ ਬਾਡੀ ਇਨ ਦਾ ਫਾਇਰ, ਬਟ ਸਟਿਲ ਯੂ ਵਿਲ ਨਾਟ ਗੈਟ ਐਨੀ ਪੀਸ ਆਫ ਮਾਈਂਡ ਫਰੋਮ ਦੈਟ।
ਗੁਰੂ ਨਾਨਕ ਸਾਹਿਬ ਕਹਿੰਦੇ ਆ, ਨਾਮ ਸ਼ਬਦ ਦੀ ਕਮਾਈ ਦੇ ਬਰਾਬਰ ਇਹ ਆ ਹੀ ਨਹੀਂ ਸਕਦੀ ਭਗਤੀਆਂ। ਚਾਹੇ ਤੁਸੀਂ ਹੋਰ ਵੀ ਲੱਖਾਂ ਕਿਸਮ ਦੇ ਕਰਮ ਕਮਾ ਲਓ, ਇੱਕ ਅੱਗ ਦੇ ਵਿੱਚ ਬੈਠਣ ਦਾ ਕਿਸੇ ਪਾਸੇ ਆ।
ਗੁਰੂ ਨਾਨਕ ਸਾਹਿਬ ਸੇ ਦੈਟ ਕੰਪੈਰੀਜ਼ਨ ਟੂ ਦੀ ਮੈਡੀਟੇਸ਼ਨ ਔਨ ਸ਼ਬਦ ਨਾਮ no other practices or so-called devotional purposes practices cannot come in the comparison of Shravanam. What is the question of sitting in the fire? No other practices, they don't have any comparison. They cannot be compared with the meditation on Shravanam in any way.
ਕਿਉਂਕਿ ਨਾਮ ਦੀ ਕਮਾਈ ਅੰਦਰ ਜਪ ਤਪ ਪੂਜਾ ਪਾਠ ਪੁੰਨ ਦਾਨ ਸਭ ਕੁਝ ਹੀ ਆ ਜਾਂਦਾ ਹੈ
because in the meditation on naam all the japas tapas worship repetition reading writing everything is included in the meditation on naam
har naam tulna ho jai je lakh koti karam
ਹਿੰਦੁਸਤਾਨ ਦੇ ਅੰਦਰ ਇਹ ਰਿਵਾਜ ਸੀ ਕਾਂਸੀ ਦੇ ਅੰਦਰ ਪੰਡਿਤ ਲੋਕਾਂ ਨੇ ਚਲਾਇਆ ਹੋਇਆ ਉੱਥੇ ਇੱਕ ਉਹਨਾਂ ਨੇ ਆਰਾ ਬਣਾਇਆ ਸੀਗਾ ਐਸੀ ਇੱਕ ਕਲਾ ਦੇ ਨਾਲ ਉਹ ਆਰਾ ਚਲਾਉਂਦੇ ਸੀਗੇ ਅਗਰ ਤਾਂ ਕੋਈ ਸ਼ੇਰ ਸ਼ਾਹੂਕਾਰ ਜਾਂ ਰਾਜਾ ਮਹਾਰਾਜਾ ਉਹਦੇ ਸਿਰ ਧਰਦਾ ਤਾਂ ਉਸ ਨੂੰ ਕੱਟ ਦਿੰਦੇ ਉਹ ਕਲਾ ਦੱਬ ਦਿੰਦੇ ਅਗਰ ਕੋਈ ਗਰੀਬ ਸਿਰ ਧਰਦਾ ਤਾਂ ਉਹ ਕਲਾ ਦੂਸਰੀ ਦੱਬ ਦਿੰਦੇ ਉਹਦੇ ਉੱਤੇ ਆਰਾ ਨਹੀਂ ਚੱਲਦਾ ਸੀਗਾ ਕਿਉਂਕਿ ਰਾਜੇ ਮਹਾਰਾਜਿਆਂ ਨੂੰ ਜਾਂ ਸ਼ੇਰ ਸ਼ਾਹੂਕਾਰਾਂ ਨੂੰ ਇਹ ਹੁੰਦਾ ਸੀ ਕਿ ਸਾਰੀ ਜਿਹੜੀ ਤੁਹਾਡੀ ਦੇਹ ਹੈ ਉਹ ਸੋਨੇ ਦੇ ਨਾਲ ਅੱਛੀ ਤਰ੍ਹਾਂ ਹਾਰ ਸ਼ਿੰਗਾਰ ਲਗਾਓ ਇਤਨਾ ਪੈਸਾ ਤੁਸੀਂ ਰੱਖ ਕੇ ਅਗਰ ਆਰੇ ਹੇਠ ਸਿਰ ਆਪਣਾ ਚਰਾ ਲਓ ਤਾਂ ਤੁਹਾਨੂੰ ਸਵਰਗ ਮਿਲ ਸਕਦੇ ਆ ਇਹ ਸ਼ਿਵਾਂ ਦਾ ਆਰਾ ਉਸ ਦਾ ਨਾਂ ਰੱਖਿਆ ਹੋਇਆ ਸੀਗਾ ਔਰ ਗੁਰੂ ਨਾਨਕ ਸਾਹਿਬ ਬੜੇ ਪਿਆਰ ਦੇ ਨਾਲ ਸਮਝਾਉਂਦੇ ਆ ਕਹਿਣ ਲੱਗੇ ਕਿ ਅਗਰ ਤੁਸੀਂ ਜਾ ਕੇ ਆਰੇ ਦੇ ਹੇਠ ਵੀ ਸਿਰ ਚਰਾ ਲਓ ਫਿਰ ਵੀ ਤੁਹਾਨੂੰ ਪਰਮਾਤਮਾ ਨਹੀਂ ਮਿਲਦਾ ਗਾ ਇਹ ਅੱਜ ਕੱਲ੍ਹ ਨਮਾਇਸ਼ ਦੇ ਵਿੱਚ ਆਰਾ ਦਿਖਾਉਂਦੇ ਆ ਗੌਰਮੈਂਟ ਬਰਤਾਨੀਆ ਜਦੋਂ ਉੱਥੇ ਰਾਜ ਕਰਦੀ ਹੁੰਦੀ ਸੀ ਇਹ ਕਰਮ ਉਸ ਵੇਲੇ ਉਹਨਾਂ ਨੇ ਹੁਕਮੀਆਂ ਤੌਰ ਦੇ ਉੱਤੇ ਬੰਦ ਕੀਤਾ ਸੀਗਾ
ਇਨ ਇੰਡੀਆ ਇਨ ਦਾ ਟਾਊਨ ਆਫ ਸਿਟੀ ਇਨ ਦਾ ਟਾਊਨ ਆਫ ਕਾਸ਼ੀ ਦੇਰ ਵਾਸ ਵਨ ਸੋ And the pandits were calling that saw as the saw of Lord Shiva. And they had preached this thing that those who will come and behead themselves, keeping their head under this saw, they will get the kingdom of heaven. And they were playing so much trick that if any king or emperor or any wealthy man was coming, taking a lot of wealth to die under that saw, they were killing him and taking all the wealth. But if the poor people wanted to get the kingdom of God, And he also wanted to come and try that saw. Because he was not having anything, that's why they were not killing that poor, saying that you are not worthy, you are not deserving that kingdom of heaven.
ਨਾਨਕ ਸਾਹਿਬ ਕਹਿੰਦੇ ਆ ਨਾਮ ਸ਼ਬਦ ਦੀ ਕਮਾਈ ਦੇ ਬਰਾਬਰ ਕੋਈ ਭਗਤੀ ਕਾਰਗਰ ਨਹੀਂ ਹੋ ਸਕਦੀ ਇਹ ਅਸੀਂ ਸੁਣੀ ਸੁਣਾਈ ਬਾਤ ਨਹੀਂ ਕਹਿੰਦੇ ਅਸੀਂ ਠੋਕ ਵਜਾ ਕੇ ਦੇਖੀ ਹੋਈ ਹੈ
ਹਾਂ ਗੁਰੂ ਨਾਨਕ ਸਾਹਿਬ ਸੇ ਦੈਟ ਦੇਰ ਇਜ਼ ਨੋ ਅਦਰ ਪ੍ਰੈਕਟਿਸ ਐਨੀ ਅਦਰ ਡਿਵੋਸ਼ਨਲ ਪ੍ਰੈਕਟਿਸ ਲਾਈਕ ਦ ਮੈਡੀਟੇਸ਼ਨ ਔਨ ਸ਼ਬਦ ਨਾਮ ਹੀ ਸੇ ਦੈਟ ਆਈ ਐਮ ਨੋਟ ਟੈਲਿੰਗ ਦਿਸ ਓਨਲੀ ਬਾਈ ਹੀਅਰਿੰਗ ਫਰੋਮ ਦ ਪੀਪਲ ਔਰ ਆਈ ਐਮ ਨੋਟ ਜਸਟ ਓਨਲੀ ਟੈਲਿੰਗ ਦਿਸ ਬਟ ਆਈ ਹੈਵ ਡਨ ਦਿਸ ਐਂਡ ਆਈ ਹੈਵ ਡਨ ਦਿਸ ਪ੍ਰੈਕਟਿਸ ਐਂਡ ਦੈਟਸ ਵਾਈ ਆਈ ਐਮ ਸ਼ਾਊਟਿੰਗ ਫਰੋਮ ਦ ਰੂਫ ਟੌਪਸ ਦੈਟ ਮੈਡੀਟੇਸ਼ਨ ਔਨ ਸ਼ਬਦ ਨਾਮ is the greatest and the real means of doing devotion of God.
Hare name tulna ko jai sabaj ji thok jaye kanchan ke kot dat kari
ਸਾਹਿਬ ਉਹਨਾਂ ਕਰਮਾਂ ਦਾ ਜ਼ਿਕਰ ਕਰਦੇ ਆ ਜਿਹੜੇ ਅਸੀਂ ਆਮ ਤੌਰ ਦੇ ਉੱਤੇ ਕਰਦੇ ਹਾਂ ਉਹ ਸਾਡੇ ਦਾਨ ਪੁੰਨ ਦੇ ਮੁਤਾਲਕ ਸਮਝਾਉਂਦੇ ਆ ਕਹਿੰਦੇ ਅਗਰ ਜੇ ਤੁਸੀਂ ਇੱਕ ਦਿਲ ਦੇ ਵਿੱਚ ਖਿਆਲ ਹੋਵੇ ਕਿ ਅਸੀਂ ਪੈਸਾ ਖਰਚ ਕਰਕੇ ਪਰਮਾਤਮਾ ਨੂੰ ਮਿਲ ਲਵਾਂਗੇ ਗੁਰੂ ਨਾਨਕ ਸਾਹਿਬ ਕਹਿੰਦੇ ਆ ਚਾਹੇ ਤੁਸੀਂ ਸੋਨੇ ਦਾ ਪਹਾੜ ਵੀ ਦਾਨ ਕਿਉਂ ਨਾ ਕਰ ਦਿਓ ਔਰ ਚਾਹੇ ਹਾਥੀ ਕਰੋ ਘੋੜੇ ਕਰੋ ਫਿਰ ਵੀ ਤੁਸੀਂ ਪਰਮਾਤਮਾ ਨੂੰ ਪੈਸਿਆਂ ਦੇ ਨਾਲ ਨਹੀਂ ਖਰੀਦ ਸਕਦੇ ਬਲਕਿ ਤੁਹਾਡੇ ਮਨ ਦੇ ਅੰਦਰ ਹੰਕਾਰ ਆ ਜਾਏਗਾ ਈਗੋ ਆ ਜਾਏਗੀ ਕਿ ਅਸੀਂ ਇਤਨਾ ਦਾਨ ਕਰਦੇ ਹਾਂ ਇਤਨਾ ਪੁੰਨ ਕਰਦੇ ਹਾਂ ਸਾਡੇ ਵਰਗਾ ਕੌਣ ਹੋ ਸਕਦਾ ਹੈ
Now Guru Nanak Sahib is talking about such karma, such deeds, which most of the people do in order to realize God. He is talking about giving alms and giving the donations. He says that no matter if you make one mountain or hill made of gold and then donate it in the name of God, but still you cannot realize God in that way. He says that no matter you donate the animals, you donate any type of worldly things, but still you will not get God, because you cannot buy God by spending a lot of money. He says that by giving the donations and giving alms, you will not get any peace of mind, but the ego will come more in your mind and you will be proud of being a donator, being a righteous man.
ਔਰ ਦਾਨ ਦੀ ਪਰੰਪਰਾ ਸੰਤਾਂ ਮਹਾਤਮਾ ਨੇ ਇਸ ਵਾਸਤੇ ਚਲਾਈ ਕਿ ਸਾਡਾ ਮੋਹ ਪੈਸਿਆਂ ਚੋਂ ਕੱਢਣ ਵਾਸਤੇ ਔਰ ਸਾਡੇ ਧਨ ਨੂੰ ਸਫਲ ਬਣਾਉਣ ਵਾਸਤੇ ਕਿ ਅਸੀਂ ਸਾਧ ਸੰਗਤ ਦੇ ਵਿੱਚ ਲਾਈਏ। ਫਿਰ ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ, ਅਗਰ ਤੁਸੀਂ ਸੱਜੇ ਹੱਥ ਨਾਲ ਸਾਧ ਸੰਗਤ ਦੇ ਵਿੱਚ ਪੈਸਾ ਲਾਉਂਦੇ ਹੋ ਤਾਂ ਖੱਬੇ ਨੂੰ ਵੀ ਨਾ ਪਤਾ ਲੱਗੇ, ਉਹ ਮਾਲਕ ਜਿਹੜਾ ਸਾਡੇ ਅੰਦਰ ਬੈਠਾ ਉਹ ਸਭ ਕੁਝ ਜਾਣਦਾ ਹੈ।
The practice of giving the donations was started by the saints and mahatmas themselves, and they started this only because the souls should not be attached to the Maya, should not be attached to the worldly wealth, and whatever wealth God is giving to them, they should spend that in the holy cause in order to earn the wealth of spirituality. But such type of donations or such types of contributions should be done in such a way, as Master Sawan Singh Ji used to say, that if you are giving the donation with your right hand, not even your left hand should know that you have done that. So we have to be humble. If we are doing anything like that, we have to be humble. We should not be proud that we are doing this thing.
ਮਹਾਤਮਾ ਇਹ ਨਹੀਂ ਕਹਿੰਦੇ ਕਿ ਤੁਹਾਡੇ ਦਾਨ ਪੁੰਨ ਦਾ ਤੁਹਾਨੂੰ ਮਿਲੇਗਾ ਹੀ ਕੁਛ ਨਹੀਂ, ਉਹ ਕਹਿੰਦੇ ਮਿਲੇਗਾ ਜ਼ਰੂਰ, ਪਰ ਉਹ ਲੈਣ ਵਾਸਤੇ ਫਿਰ ਇਸ ਦੁਨੀਆਂ ਦੇ ਵਿੱਚ ਆਉਣਾ ਪਏਗਾ।
Mahatmas do not mean that you will not get anything by giving the donations and by doing good deeds like helping others. He said that they say that definitely you will get its fruit, but to enjoy its fruit you will have to come back again in this world.
ਹਜ਼ੂਰ ਕਹਿੰਦੇ ਹੁੰਦੇ ਸੀ ਕਿ ਹੱਥ ਦੇ ਵਿੱਚੋਂ ਝਾੜੂ ਨਿਕਲ ਜਾਏਗਾ, ਹਕੂਮਤ ਦੀ ਬਾਗਡੋਰ ਮਿਲ ਜਾਏਗੀ, ਚੌਂਪੜੀ 'ਚ ਬਿਸਤਰਾ ਹੈ, ਅੱਜ ਦਾਨ ਪੁੰਨ ਕਰਨ ਦੇ ਨਾਲ ਮਹੱਲ ਦੇ ਵਿੱਚ ਬਿਸਤਰਾ ਜਾ ਕੇ ਲਾ ਲਵਾਂਗੇ, ਛੇੜ ਸ਼ਾਹੂਕਾਰ ਦਾ ਕੋਈ ਜਾਮਾ ਧਾਰ ਲਾਂਗੇ, ਰਾਜੇ ਮਹਾਰਾਜੇ ਬਣ ਕੇ ਆ ਜਾਵਾਂਗੇ, ਔਰ ਸਾਨੂੰ ਇਸ ਦੁਨੀਆਂ ਦੇ ਵਿੱਚ ਹੀ ਚੱਕਰ ਲਾਉਣਾ ਪਏਗਾ।
ਹਜ਼ੂਰ ਯੂਸ ਟੂ ਸੇ ਦੈਟ ਇਫ ਯੂ ਆਰ ਡੂਇੰਗ ਦ ਡੋਨੇਸ਼ਨਸ, ਇਫ ਯੂ ਆਰ ਗਿਵਿੰਗ ਦ ਡੋਨੇਸ਼ਨਸ ਐਂਡ ਇਫ ਯੂ ਆਰ ਸਵੀਪਰ ਇਨ ਦਿਸ ਲਾਈਫ, ਦ ਬਰੂਮ ਵਿਲ ਗੋ ਅਵੇ ਫਰੋਮ ਯੋਰ ਹੈਂਡ ਐਂਡ ਯੂ ਵਿਲ get the reign of the kingdom of, or the rule of any place, and in that way from a sweeper you will turn into a king. If you are very poor man here, and if you are a good minded person, and if you are giving donations to enjoy the fruit of that donation, you will come back in this world becoming the emperor or any wealthy person. He used to say that if you are doing any good deeds which are binding to this world is useless, because you will have to again come and go from this world to enjoy the fruits of that good deeds.
Aur mahatma sanu hamesha vaste ehi kehnde hai ki je saad sangat de vich tuhanu parmatma di taraf koi paisa lagda hai us nu usse waqt bhul jao.
Mahatma tell us that if any time you are spending any money in saad sangat, you should forget that right at the moment when you have done that.
Mahatma kade vi duniya de utte bojha ban ke nahi aunde ge, oh hamesha apna guzara dasanohan di kirt karke karde hai.
Mahatmas do not become a burden on anyone, because they earn their own livelihood by working hard and they do not accept anything from anybody.
Guru Nanak Sahib ne khud hathi kheti kiti aur apna guzara us kheti karke karde rahe aur saath sangat di muft seva karde rahe.
Guru Nanak Sahib was also a farmer and he was doing the farming with his own hands, and whatever money he was earning from that, he used to take care of his family. Moreover, he used to do the service of saath sangat.
Aur ਸਾਨੂੰ ਕੀ ਉਪਦੇਸ਼ ਕਰਦੇ ਆ, ਕਹਿੰਦੇ ਗੁਰੂ ਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲੱਗੀ ਪਾਏ। ਆਪ ਕਹਿੰਦੇ ਅਗਰ ਗੁਰੂ ਪੀਰ ਸਦਾ ਕੇ ਫਿਰ ਸਿੱਖਾਂ ਸੇਵਕਾਂ ਦੇ ਘਰੇ ਮੰਗਦਾ ਫਿਰਦਾ, ਐਸੇ ਤਾਂ ਭੁੱਲ ਕੇ ਵੀ ਕਦੇ ਪੈਰਾਂ ਤੇ ਮੱਥਾ ਨਹੀਂ ਟੇਕਣਾ ਚਾਹੀਦਾ।
ਸੋ ਵਾਟ ਹੀ ਇਜ਼ ਟੀਚਿੰਗ ਅਸ ਨਾਉ, ਹੀ ਸੇਡ ਦੈਟ ਇਫ ਆਫਟਰ ਕਾਲਿੰਗ ਹਿਮਸੈਲਫ ਐਜ਼ ਦ ਪੀਰ ਮਾਸਟਰ ਔਰ ਗੁਰੂ, ਇਫ ਹੀ ਇਜ਼ ਗੋਇੰਗ ਟੂ ਦੀ ਡੋਰ ਆਫ ਡਿਸਾਈਪਲਸ ਟੂ ਬੈਗ ਔਰ ਟੂ ਆਸਕ ਫਾਰ ਦ ਮਨੀ, ਯੂ ਸ਼ੁੱਡ ਨੈਵਰ ਬਾਉ ਡਾਊਨ ਟੂ ਹਿਜ਼ ਫੀਟ ਔਰ ਯੂ ਸ਼ੁੱਡ ਨੈਵਰ ਪੇ ਯੋਰ ਹੋਮੇਜ਼ ਟੂ ਹਿਮ. Even by a mistake, you should never go and see him.
Kaise mahatman tolna hai, Guru Nanak Sahib kehnde kaal khaaye kuch hathon de naan kara pishane se, jo dasanohan di kirt karke aap vi saath sangat de langar de vich paunda hove. Aap kehnde aise mahatma da apdesh hi sade fayde dayak hai.
Guru Nanak Sahib said that which type of mahatmas we have to seek for. He said that one who earns his livelihood with his own hands, moreover one who does the seva of saath sangat, we should go and understand, and we should try to practice the teachings of such a Mahatma, one who is earning his livelihood and one who is doing the seva of Satsangat.
ਇਸੇ ਤਰ੍ਹਾਂ ਕਬੀਰ ਸਾਹਿਬ ਨੇ ਸਾਰੀ ਜ਼ਿੰਦਗੀ ਤਾਣਾ ਉਹਨਾਂ ਨੂੰ ਕਿ ਆਪਣੀ ਗੁਜ਼ਰ ਕੀਤੀ ਔਰ ਸਾਧ ਸੰਗਤ ਦੀ ਸੇਵਾ ਕੀਤੀ।
ਕਬੀਰ ਸਾਹਿਬ ਮੇਨਟੇਨਡ ਹਿਸ ਵਰਲਡਲੀ ਲਾਈਫ ਬਾਈ ਵੀਵਿੰਗ, ਹੀ ਵਾਸ ਅ ਵੀਵਰ ਐਂਡ ਆਲ ਲਾਈਫ ਹੀ ਡਿਡ ਦੈਟ ਵਰਕ ਐਂਡ ਮੋਰਓਵਰ ਹੀ ਡਿਡ ਦ ਸੇਵਾ ਆਫ ਸਾਧ ਸੰਗਤ।
ਔਰ ਰਵਿਦਾਸ ਨੇ ਸਾਰੀ ਜ਼ਿੰਦਗੀ ਜੁੱਤੀਆਂ ਗੜ ਗੜ ਕੇ ਆਪਣਾ ਜੀਵਨ ਬਤੀਤ ਕੀਤਾ ਔਰ ਸਾਧ ਸੰਗਤ ਦੀ ਮੁਫਤ ਸੇਵਾ ਕੀਤੀ, ਹਾਲਾਂਕਿ ਆਪਦੇ ਮੀਰਾ ਬਾਈ ਰਾਣੀ ਵਰਗੀਆਂ ਸੇਵਕਾਂ ਸਨ ਔਰ ਰਾਜੇ ਪੀਪੇ ਵਰਗੇ ਰਾਜੇ ਮਹਾਰਾਜੇ ਸੇਵਕ ਸਨ ਜਿਹੜੇ ਆਪ ਨੂੰ ਬੜੇ ਬੜੇ ਮਹੱਲਾਂ ਦੇ ਵਿੱਚ ਵੀ ਰੱਖ ਸਕਦੇ ਸਨ।
ਰਵਿਦਾਸ ਆਲਸੋ ਸਪੈਂਡ ਹਿਸ ਲਾਈਫ ਬਾਈ ਫਿਕਸਿੰਗ ਦ ਸ਼ੂਜ਼ ਬਿਕੋਜ਼ ਹੀ ਵਾਸ ਅ ਕੋਬਲਰ ਐਂਡ ਇਨ ਦੈਟ ਵੇ ਹੀ ਡਿਡ ਦ ਸੇਵਾ ਆਫ ਸਾਧ ਸੰਗਤ। ਇਵਨ ਦੋ ਹੀ ਹੈਡ ਮੈਨੀ ਗ੍ਰੇਟ ਕਿੰਗਸ ਐਂਡ ਕੁਈਨਸ ਐਜ਼ ਹਿਸ ਡਿਸਾਈਪਲਸ, ਮੀਰਾ ਬਾਈ ਐਂਡ ਕਿੰਗ ਪੀਪਾ ਦੇ ਵੇਰ ਫਰੋਮ ਦ ਰਾਇਲ ਫੈਮਿਲੀਜ਼ ਐਂਡ ਦੇ ਕੁਡ ਈਵਨ ਕੀਪ ਰਵਿਦਾਸ ਇਨ ਦ ਰਾਇਲ ਪੈਲੇਸਿਸ, ਬਟ ਸਟਿਲ ਹੀ ਫਿਕਸ ਦ ਸ਼ੂਜ਼ ਆਲ ਹਿਸ ਲਾਈਫ ਐਂਡ ਹੀ ਸਪੈਂਟ ਦੈਟ ਮਨੀ ਇਨ maintaining his life.
Aapdi history de vich aunda hai ki Meera Bai nu kise ne taana maarya ke aap ta mahallan de vich baithi hai, guru juttiyan gadda firda hai, chhapri de vich rehnda hai. Qaida eh hai ki sevak to sevak apni nindya ta sahar sakda hai lekin guru di nindya nahi sahar sakda ga. Meera Bai aayi aa ke laal ditta Ravidas nu, kehn lagi guru ji tusi ede naal mahall acche acche bana lo, apni zindagi sukh di bateet karo. ਉਹ ਕਹਿਣ ਲੱਗੇ ਬੇਟਾ ਜੋ ਕੁਛ ਵੀ ਮੈਨੂੰ ਪ੍ਰਾਪਤ ਹੋਇਆ ਹੈ ਇਹ ਦਸਾਂ ਨੋਹਾਂ ਦੀ ਕਿਰਤ ਦੇ ਵਿੱਚੋਂ, ਉਹਨਾਂ ਦੇ ਪਾਣੀ ਦੇ ਵਿੱਚੋਂ, ਜੁੱਤੀਆਂ ਗੱਠਣ ਦੇ ਵਿੱਚੋਂ ਹੋਇਆ ਹੈ ਔਰ ਅਗਰ ਜੇ ਤੈਨੂੰ ਲੋਕ ਤਾਨਾ ਮਾਰਦੇ ਆ ਤੂੰ ਅੰਦਰ ਬਹਿ ਕੇ ਭਜਨ ਕਰ ਲਿਆ ਕਰ। ਮੀਰਾ ਬਾਈ ਦੇ ਦਿਲ 'ਚ ਇਹ ਖਿਆਲ ਸੀ ਕਿ ਸ਼ਾਇਦ ਇਹ ਹੁਣ ਤਾਂ ਨਹੀਂ ਲੈਂਦੇ ਗੇ, ਬਾਅਦ ਮੇ ਲੈ ਲੈਣਗੇ। ਉਹ ਉੱਥੇ ਝੌਂਪੜੀ ਦੇ ਵਿੱਚ ਹੀ ਹੀਰਾ ਰੱਖ ਗਈ, ਕਹਿਣ ਲੱਗੀ ਆਹ ਮੈਂ ਇੱਥੇ ਰੱਖ ਗਈ ਹਾਂ, ਤੁਸੀਂ ਇਸ ਨੂੰ ਵੇਚ ਕੇ ਆਪਣੀ ਸੌਖੀ ਜ਼ਿੰਦਗੀ ਬਤੀਤ ਕਰਿਓ। ਉਹ ਚੁੱਪ ਰਹੇ। ਜਦ ਸਾਲ ਪਿੱਛੋਂ ਫੇਰ ਆਈ ਦਿਲ 'ਚ ਖਿਆਲ ਸੀਗਾ ਕਿ ਬਾਬਾ ਜੀ ਨੇ ਪਤਾ ਨਹੀਂ ਗੁਰੂ ਜੀ ਨੇ ਕਿੱਡੇ ਕਿੱਡੇ ਮਹੱਲ ਬਣਾਏ ਹੋਣਗੇ। ਜਦ ਆਈ ਉਹ ਹੀ ਛੱਪਰੀ ਸਾਗੀ ਸੀਗੀ ਔਰ ਦੇਖ ਕੇ ਕਹਿਣ ਲੱਗੀ ਕਿ ਮੈਂ ਤੁਹਾਡੇ ਵਾਸਤੇ ਇੱਕ ਲਾਲ ਰੱਖ ਗਈ ਸੀ। ਉਹ ਕਹਿੰਦੀ ਬੇਟਾ ਜਿੱਥੇ ਰੱਖ ਗਈ ਸੀ ਉੱਥੇ ਹੀ ਪਿਆ ਹੋਣਾ ਹੈ।
ਵੰਸ ਮੀਰਾ ਬਾਈ ਵਾਸ ਟੌਂਟਡ ਬਾਈ ਸਮਵਨ ਦੈਟ ਹਰ ਮਾਸਟਰ ਇਜ਼ ਫਿਕਸਿੰਗ ਦੀ ਸ਼ੂਜ਼ ਐਂਡ ਇਜ਼ ਲਿਵਿੰਗ ਇਨ ਅ ਸਮਾਲ ਹਟ ਐਂਡ ਲੁੱਕ ਐਟ ਦਿਸ ਡਿਸਾਈਪਲ, ਸ਼ੀ ਇਜ਼ ਅ ਕੁਈਨ ਐਂਡ ਸ਼ੀ ਕੈਨ ਨਾਟ ਡੂ ਇਵਨ ਅ ਲਿਟਲ ਬਿਟ, ਸ਼ੀ ਕੈਨ ਨਾਟ ਇਵਨ ਬਿਲਡ ਅ ਹਾਊਸ ਫਾਰ ਹਰ ਮਾਸਟਰ। ਸੋ ਮੀਰਾ ਬਾਈ, ਬਿਕੋਜ਼ ਇਟ ਇਜ਼ natural that no disciple, if he is a real disciple of master, he will never bear the criticism which is done in the name of his master. He can bear his own criticism and he can bear if anybody is rebuking him, but if anyone is talking against his master, he will never bear that. So Mirabai felt very bad and he came to Ravidas with a ruby and requested him that, master, I have brought this ruby for you and please make some good buildings and palaces and live in that because you are my master and I am a queen and you should also live a good life. So Ravidas replied that, no daughter, whatever I have achieved, I have done that only by fixing the shoes and living in this small hut, and I like this because I want to live in this. I don't want any palaces, I don't want your ruby. But Mirabai thought that maybe master is hesitating in accepting that. So she left there in the roof of that small broken hut and thinking that maybe when he will clean that hut, he will find that rupee and spending that amount of wealth in making the good palaces, he will live a good life. So after a few years when Mirabai came, Mirabai thought that maybe Ravidas would have made some good palaces and he would be living in that. So he came to see him. She came to see him. But when she saw that the original hut, the small broken hut, was still there and there was no palaces in that place, she was very surprised and she asked Ravidas that, master, I left one ruby here last time when I came to see you. So Ravidas replied that, daughter, wherever you would have left that, it should be there only because nobody else does that. And when she saw that, it was there.
So ਇਸੇ ਤਰ੍ਹਾਂ ਬਾਬਾ ਜੈਮਲ ਸਿੰਘ ਜੀ ਆਪਣੀ ਪੈਨਸ਼ਨ ਦੇ ਵਿੱਚ ਹੀ ਗੁਜ਼ਾਰਾ ਕਰਦੇ ਸੀਗੇ। ਮਹਾਰਾਜ ਸਾਵਣ ਸਿੰਘ ਨੇ ਵੀ ਆਪਦਾ ਗੁਜ਼ਾਰਾ ਪੈਨਸ਼ਨ ਦੇ ਵਿੱਚ ਹੀ ਕੀਤਾ।
ਸਿਮਿਲਰਲੀ ਬਾਬਾ ਜੈਮਲ ਸਿੰਘ ਵਾਸ ਮੇਰਿੰਗ ਇਜ਼ ਐਕਸਪੈਂਸਿਸ ਵਿਦ ਦ ਪੈਨਸ਼ਨ ਐਂਡ ਦ ਸੇਮ ਕੇਸ ਵਾਸ ਐਂਡ ਦ ਸੇਮ ਥਿੰਗ ਵਿਚ ਵਾਸ ਵਿਸ ਵਿਦ ਵਾਸ ਮਾਸਟਰ ਸਾਵਣ ਸਿੰਘ ਆਲਸੋ।
ਮਹਾਰਾਜ ਸਾਵਣ ਸਿੰਘ ਨੇ ਤਾਂ ਇੱਥੋਂ ਤੱਕ ਸੰਗਤ ਦੇ ਵਿੱਚ ਭਰੀ ਜੀ ਕਹਿ ਦਿੱਤਾ ਸੀ ਕਿ ਸੰਗਤ ਬਈ ਮੈਂ ਤਾਂ ਹਿਸਾਬ ਕਿਤਾਬ ਲੈ ਸਕਦੀ ਹੈ, ਮੈਂ ਬੁੱਢਾ ਹੋ ਗਿਆ ਹੈ ਔਰ ਮੈਂ ਸੰਗਤ ਦੇ ਸਬਜੀ ਖਾਧੀ ਹੈ ਔਰ ਜਾਂ ਸੰਗਤ ਦਾ ਪੈਟਰੋਲ ਬਾਲਿਆ ਹੈ, ਇਸ ਦੀ ਮੈਂ ਮਾਫੀ ਮੰਗਦਾ ਹਾਂ।
ਵੰਸ ਮਾਸਟਰ ਸਾਵਨ ਸਿੰਘ ਸੈਡ ਇਨ ਆਲ ਦ ਸੰਗਤ ਦੈਟ ਨਾਉ ਆਈ ਐਮ ਗਰੋਨ ਓਲਡ ਐਂਡ ਨਾਉ ਇਫ ਐਨੀਬਾਡੀ ਵਾਂਟਸ ਟੂ ਕਮ ਐਂਡ ਆਸਕ ਫਰਮ ਮੀ ਦੀ ਅਕਾਊਂਟ ਦੈਟ ਵਾਟ ਆਈ ਹੈਵ ਟੇਕਨ ਫਰਮ ਦ ਸੰਗਤ, ਆਈ ਵਿਲ ਟੈਲ ਯੂ ਦੈਟ ਆਈ ਹੈਵ ਓਨਲੀ ਯੂਜ਼ਡ ਦੀ ਵੈਜੀਟੇਬਲਸ ਆਫ ਸੰਗਤ and I will use the fuel for the Sangat, and that is only for the cause of Sangat.
ਇਸੇ ਤਰ੍ਹਾਂ ਹਜ਼ੂਰ ਮਹਾਰਾਜ ਕਿਰਪਾਲ ਸਿੰਘ ਵੀ ਆਪਣਾ ਗੁਜ਼ਾਰਾ ਆਪਣੀ ਪੈਨਸ਼ਨ ਦੇ ਵਿੱਚ ਹੀ ਕਰਦੇ ਰਹੇ।
ਸਿਮਿਲਰਲੀ ਮਹਾਰਾਜ ਕਿਰਪਾਲ ਸਿੰਘ ਆਲਸੋ ਵਾਸ ਮੀਟਿੰਗ ਵਿਦ ਦੀ ਐਕਸਪੈਂਸਿਸ ਫਰਮ ਦੀ ਪੈਨਸ਼ਨ।
ਔਰ ਮਹਾਤਮਾ ਕਦੇ ਵੀ ਕਿਸੇ ਸੁਸਾਇਟੀ ਤੇ ਜਾਂ ਸੰਗਤ ਦੇ ਉੱਤੇ ਜਾਂ ਮੁਲਕ ਦੇ ਉੱਤੇ ਬੋਝ ਬਣ ਕੇ ਨਹੀਂ ਹੁੰਦੇ ਗੇ, ਬਲਕਿ ਆਪਣਾ ਗੁਜ਼ਾਰਾ ਖੁਦ ਕਰਦੇ ਦਸਾਂ ਉਹਨਾਂ ਦੀ ਕਿਰਤ ਦੇ ਨਾਲ।
ਮਹਾਤਮਾ ਡੂ ਨਾਟ ਬਿਕਮ ਅ ਬਰਡਨ ਔਨ ਐਨੀ ਕਮਿਊਨਿਟੀ ਔਨ ਐਨੀ ਸੁਸਾਇਟੀ ਔਨ ਦ ਸੰਗਤ ਔਰ ਐਨੀ ਕੰਟਰੀ ਔਰ ਐਨੀ ਸਪੈਸ਼ਲ ਸੈਕਟ ਬਿਕੋਜ਼ ਦੇ ਅਰਨ ਦੇਅਰ ਓਨ ਲਾਈਵਲੀਹੁਡ ਐਂਡ ਦੇ ਟੇਕ ਕੇਅਰ ਆਫ ਦੈਮ ਬਾਈ ਦੇਅਰ ਓਨ।
ਕਬੀਰ ਸਾਹਿਬ ਕਹਿੰਦੇ ਆ, ਮਰ ਜਾਊ ਮੰਗੂ ਨਹੀਂ ਆਪਣੇ ਤਨ ਕੇ ਕਾਜ, ਪਰਮਾਰਥ ਕੇ ਕਾਰਨੇ ਮੋਹ ਨਾ ਆਵੇ ਇਲਾਜ। ਉਹ ਕਹਿੰਦੇ ਮਰ ਜਾਣਾ ਬੇਸ਼ੱਕ ਹੈ, ਲੇਕਿਨ ਮੈਂ ਮੰਗਣ ਨਹੀਂ ਕਿਸੇ ਤੋਂ ਜਾਊਂਗਾ, ਲੇਕਿਨ ਪਰਮਾਰਥ ਦੇ ਵਾਸਤੇ ਮੈਨੂੰ ਲੋਕ ਇਲਾਜ ਵੀ ਕੋਈ ਨਹੀਂ ਗੀ ਕਿ ਪ੍ਰੇਮੀ ਦਾ ਪੈਸਾ ਜਿਹੜਾ ਹੈ ਸਾਧ ਸੰਗਤ ਦੇ ਵਿੱਚ ਲਵਾ ਦੇਣਾ ਹੈ।
ਕਬੀਰ ਸਾਹਿਬ ਸੇ ਦੈਟ ਆਈ ਵਿਲ ਡਾਈ ਬਟ ਵਿਲ ਨੈਵਰ ਬੈਗ ਫਾਰ ਮਾਈ ਓਨ ਸੈਲਫ, ਬਟ ਫਾਰ ਦ ਸੇਕ ਆਫ ਪੀਪਲ ਆਈ ਵਿਲ ਨਾਟ ਹੈਜ਼ੀਟੇਟ। ਹੀ ਸੇਜ਼ ਦੈਟ ਇਟ ਇਜ਼ ਬੈਟਰ ਟੂ ਡਾਈ ਦੈਨ ਟੂ ਆਸਕ ਫਾਰ ਐਨੀ ਮਨੀ ਫਾਰ ਆਵਰ ਓਨ ਐਕਸਪੈਂਸ ਬਟ for the benefit of the dear ones, because if any dear one is contributing, that means that he is earning the spirituality, he is earning the value of spirituality, and other dear ones also get benefited from that. So Kabir Sahib said that I will die but will never ask for my own self, but for the people's sake, for the benefit of people, I will never hesitate.
ਹਜ਼ੂਰ ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ ਕਿ ਅਮੀਰ ਲੋਕ ਲੰਗਰ ਦੇ ਵਿੱਚ ਪਾ ਜਾਂਦੇ ਆ, ਗਰੀਬ ਖਾ ਕੇ ਭਜਨ ਕਰ ਲੈਂਦੇ ਆ, ਔਰ ਦੋਨਾਂ ਨੂੰ ਫੈਜ ਪਹੁੰਚ ਜਾਂਦਾ।
ਹਜ਼ੂਰ ਮਹਾਰਾਜ ਸਾਵਣ ਸਿੰਘ ਜੀ used to say that rich people contribute in the langar, in the free kitchen, and the poor people come there and they get benefit from that, and that poor people do the meditation. In that way, both the people, the poor and the rich, those who are contributing, they also get benefit from the meditation on poor people, and the poor people also get benefit because they can do their meditation well.
ਹੁਣ ਗੁਰੂ ਨਾਨਕ ਸਾਹਿਬ ਕਹਿੰਦੇ, ਅਗਰ ਕੋਈ ਸੱਚੇ ਸੋ ਸੱਚਾ ਦਾਨ ਦੇਣਾ ਹੈ ਤਾਂ ਉਹ ਸੰਤ ਹੀ ਆ ਕੇ ਇੱਥੇ ਜੀਵਾਂ ਨੂੰ ਦਿੰਦੇ ਆ ਦਾਨ। ਸੰਤਾਂ ਦੇ ਦਾਨ ਦੇ ਬਰਾਬਰ ਕੋਈ ਦੁਨੀਆਂ ਦੇ ਵਿੱਚ ਦਾਨ ਨਹੀਂ ਗਾ।
ਨਾ ਗੁਰੂ ਨਾਨਕ ਸਾਹਿਬ ਸੇ ਦੈਰ ਇਜ਼ ਐਨੀ ਰੀਅਲ ਡੋਨੇਟਰ ਔਰ ਇਫ ਐਨੀ ਵਨ ਇਫ ਦੈਰ ਇਜ਼ ਐਨੀ ਰੀਅਲ ਔਰ ਗ੍ਰੇਟ ਡੋਨੇਸ਼ਨ, ਦੈਟ ਇਜ਼ ਓਨਲੀ ਦ ਡੋਨੇਸ਼ਨ ਵਿਚ ਦ ਸੇਂਟਸ ਆਰ ਗਿਵਿੰਗ ਆਫਟਰ ਕਮਿੰਗ ਇਨ ਦਿਸ ਵਰਲਡ। ਦੈਰ ਇਜ਼ ਨੋ ਅਦਰ ਡੋਨੇਸ਼ਨ ਗ੍ਰੇਟਰ ਦੈਨ ਦੀ ਡੋਨੇਸ਼ਨ ਵਿਚ ਅ ਮਾਸਟਰ ਔਰ ਸੇਂਟ ਇਜ਼ ਗਿਵਿੰਗ ਟੂ ਦ ਸੋਲਸ।
ਕਿਉਂਕਿ ਸਾਡੀ ਆਤਮਾ ਕਾਲ ਦੀ ਛੁਰੀ ਹੇਠ ਹਮੇਸ਼ਾ ਹੀ ਕਤਲ ਹੁੰਦੀ ਰਹਿੰਦੀ ਹੈ, ਉਹ ਜੰਮਣ ਮਰਨ ਦੇ ਬੰਧਨਾਂ 'ਚ ਪੈਂਦੀ ਰਹਿੰਦੀ ਹੈ। ਉਹ ਆ ਕੇ ਆਤਮਦਾਨ ਦਿੰਦੇ ਆ, ਆਤਮਾ ਨੂੰ ਆਜ਼ਾਦ ਕਰਦੇ ਆ, ਆਤਮਾ ਨੂੰ ਆਪਣੇ ਘਰ ਵਾਪਸ ਮਾਲਕ ਦੇ ਦਰਬਾਰ ਪਹੁੰਚਾਉਂਦੇ ਆ।
ਬਿਕੋਜ਼ ਆਵਰ ਸੋਲ ਇਜ਼ ਆਲਵੇਸ ਅੰਡਰ ਦ ਨੈਗੇਟਿਵ ਅੰਡਰ ਦ ਨਾਈਫ ਆਫ ਦ ਨੈਗੇਟਿਵ ਪਾਵਰ, ਐਂਡ ਆਲਵੇਸ ਦ ਨੈਗੇਟਿਵ ਪਾਵਰ ਇਜ਼ ਗਿਵਿੰਗ ਬਰਥ ਟੂ ਦ ਸੋਲ ਐਟ ਵਨ ਪਲੇਸ ਐਂਡ ਆਫਟਰ ਦੈਟ ਸ਼ੀ ਇਜ਼ ਡਾਈਂਗ, ਐਂਡ ਇਨ ਦੈਟ ਵੇ ਆਲਵੇਸ ਆਵਰ ਸੋਲ ਇਜ਼ ਕਮਿੰਗ ਐਂਡ ਗੋਇੰਗ ਫਰੋਮ ਦਿਸ ਵਰਲਡ। But when they come, they liberate our soul. They make the soul free from the clutches of negative power. And that donation is the real donation because they give the donation of life to our soul.
ਨਾਨਕ ਸਾਹਿਬ ਉਹਨਾਂ ਕਰਮਾਂ ਦਾ ਜ਼ਿਕਰ ਕਰਦੇ ਆ ਜਿਹੜੇ ਆਮ ਤੌਰ ਦੇ ਉੱਤੇ ਅਸੀਂ ਲੋਕ ਕਰਦੇ ਹਾਂ। ਸਾਡੇ ਆਮ ਦਿਲਾਂ ਦੇ ਵਿੱਚ ਇਹ ਖਿਆਲ ਹੈ ਕਿਸੇ ਧਰਮ ਪੁਸਤਕ ਦਾ ਪਾਠ ਕਰ ਲੈਣਾ ਹੀ ਅਸੀਂ ਮੁਕਤੀ ਪ੍ਰਾਪਤ ਕਰ ਲਵਾਂਗੇ।
ਤਾਂ ਗੁਰੂ ਨਾਨਕ ਸਾਹਿਬ ਇਸ ਟਾਕਿੰਗ ਅਬਾਊਟ ਸੱਚ ਡੀਡਸ ਵਿਚ ਮੋਸਟ ਆਫ ਦ ਪੀਪਲ ਆਰ ਡੂਇੰਗ। ਹੀ ਸੇਡ ਦੈਟ ਮੈਨੀ ਪੀਪਲ ਹੈਵ ਦਿਸ ਥਿੰਗ ਇਨ ਦੇਅਰ ਮਾਈਂਡ ਦੈਟ ਮੇ ਬੀ ਬਾਈ ਰੀਡਿੰਗ ਦੀ ਰਿਲੀਜੀਅਸ ਬੁੱਕਸ ਐਂਡ ਸਕ੍ਰਿਪਚਰਸ ਵੀ ਵਿਲ ਗੈਟ ਇਮੈਂਸੀਪੇਸ਼ਨ।
ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਆ ਚਾਹੇ ਤੁਸੀਂ ਮਨ ਦੇ ਮਗਰ ਲੱਗ ਕੇ ਕਰੋੜਾਂ ਦਫ਼ਾ ਵੀ ਤੁਸੀਂ ਉਸ ਨੂੰ ਪੜ੍ਹ ਲਓ, ਤੁਹਾਨੂੰ ਪੜ੍ਹਨ ਦੇ ਨਾਲ ਪਰਮਾਤਮਾ ਨਹੀਂ ਮਿਲਦਾ ਗਾ। ਜੋ ਕੁਛ ਪੜ੍ਹ ਰਹੇ ਹਾਂ ਉਸ ਦੇ ਉੱਤੇ ਵਿਚਾਰ ਕਰਨ ਦੇ ਨਾਲ ਹੀ ਤੁਸੀਂ ਆਪਣਾ ਰਸਤਾ ਤੈਅ ਕਰ ਸਕਦੇ।
ਬਟ ਗੁਰੂ ਨਾਨਕ ਸਾਹਿਬ ਸੇ ਦੈਟ ਨੋ ਮੈਟਰ ਓਬੇਇੰਗ ਯੋਰ ਮਾਈਂਡ ਯੂ ਰੀਡ ਦੈਟ ਬੁੱਕ ਫਾਰ ਮਿਲੀਅਨਸ ਆਫ ਟਾਈਮਸ ਬਟ ਯੂ ਕੈਨ ਨਾਟ ਗੈਟ ਦੀ ਇਮੈਂਸੀਪੇਸ਼ਨ। ਵਟ ਐਵਰ ਦੈਟ ਬੁੱਕਸ ਆਰ ਟੈਲਿੰਗ ਯੂ ਟੂ ਡੂ ਅੰਟਿਲ ਯੂ ਡੂ ਦੈਟ ਯੂ ਕੈਨ ਨਾਟ ਗੈਟ ਐਨੀਥਿੰਗ, ਯੂ ਕੈਨ ਨਾਟ ਗੈਟ ਐਨੀ ਰੀਅਲ ਬੈਨੀਫਿਟ ਫਰੋਮ ਦੈਟ ਬੁੱਕ।
ਅਗਰ ਪੜ੍ਹਨ ਦੇ ਨਾਲ ਸ਼ਾਂਤੀ ਆਉਂਦੀ ਤਾਂ ਗੁਰੂ ਸਾਹਿਬ ਕਹਿੰਦੇ ਆ ਕਿ ਰਾਵਣ ਲੰਕਾ ਦਾ ਰਾਜਾ, ਚਾਰ ਵੇਦਾਂ ਦਾ ਟੀਕਾਕਾਰ ਪੰਡਿਤ ਸੀਗਾ, ਉਹਦੇ ਮੁਕਾਬਲੇ ਤੇ ਵੇਦ ਪਾਸ਼ਾ ਅੱਜ ਤਾਈਂ ਕਿਸੇ ਨੇ ਵੀ ਨਹੀਂ ਕੀਤੇ ਗਏ। ਉਹਦੇ ਮਨ ਨੂੰ ਸ਼ਾਂਤੀ ਆ ਜਾਣੀ ਸੀ, ਲੇਕਿਨ ਕਰਦਾ ਕੀ ਰਿਹਾ? ਸਾਰੀ ਜ਼ਿੰਦਗੀ ਪਰਾਈਆਂ ਔਰਤਾਂ ਹੀ ਤਕਾਉਂਦਾ ਰਿਹਾ। ਉਹੀ ਰਾਵਣ ਜਿਹਦੀ ਹਿੰਦੁਸਤਾਨ ਦੇ ਅੰਦਰ ਆਏ ਸਾਲ ਲੋਕ ਨਕਲ ਬਣਾਉਂਦੇ ਆ ਔਰ ਅੱਗ ਲਾ ਕੇ ਸਾੜਦੇ ਆ।
ਗੁਰੂ ਨਾਨਕ ਸਾਹਿਬ ਸੇਡ ਦੈਟ ਇਫ ਓਨਲੀ ਬਾਈ ਰੀਡਿੰਗ ਵਨ ਕੁਡ ਅਚੀਵ ਗੋਡ, ਵਨ ਕੁਡ ਅਚੀਵ ਦ ਰੀਅਲ ਇਮੈਂਸੀਪੇਸ਼ਨ, ਦੈਨ ਰਾਵਣਾ ਦ ਕਿੰਗ ਆਫ ਸਿਲੋਨ, ਹੀ ਵਾਸ ਅ ਕ੍ਰਿਟੀਕਲ ਸਕਾਲਰ ਪੰਡਿਤ ਆਫ ਦ ਫੋਰ ਵੇਦਾਸ, ਐਂਡ ਨੋਬਡੀ ਵਾਸ ਲਾਈਕ ਹਿਮ ਇਨ ਰੀਡਿੰਗ ਐਂਡ ਰਾਈਟਿੰਗ, ਬਟ ਵਟ ਹੀ ਡਿਡ, ਹੀ ਨੈਵਰ ਗੋਟ ਐਨੀ ਪੀਸ ਆਫ ਮਾਈਂਡ, ਬਟ ਹੀ ਵਾਸ ਆਲਵੇਸ ਲੁਕਿੰਗ ਵਿਦ ਦ ਲੀਅਰ ਇਨ ਹਿਸ ਆਈਸ ਐਟ ਦੀ ਅਦਰ ਪੀਪਲਸ ਹੁਮਨ, ਐਂਡ ਸੇਮ ਰਾਵਣਾਸ ਆਈਡਲ ਇਜ ਆਲਵੇਸ ਬਰਨਟ ਵਨਸ ਇਨ ਅ ਈਅਰ ਇਨ ਇੰਡੀਆ, ਨਾਉ ਆਲਸੋ ਪੀਪਲ ਹੇਟ ਹਿਮ ਸੋ ਮਚ, ਹੀ ਆਲਸੋ ਡਿਡਨਟ ਗੈਟ ਐਨੀਥਿੰਗ ਫਰੋਮ ਰੀਡਿੰਗ।
ਗੁਰੂ ਨਾਨਕ ਸਾਹਿਬ ਕਹਿੰਦੇ ਆ ਤੁਹਾਨੂੰ ਜੇ ਸਾਡੇ ਤੇ ਨਹੀਂ ਐਤਵਾਰ ਤਾਂ ਤੁਸੀਂ ਪੜਿਆ ਸ਼ਾਂਤ ਨਾ ਆਵੇ, ਪੁੱਛੋ ਗਿਆਨੀਆਂ ਜਾਏ। ਉਹ ਕਹਿੰਦੇ ਤੁਸੀਂ ਜਾ ਕੇ ਮੰਦਰ ਦੇ ਪੁਜਾਰੀਆਂ ਤੋਂ, ਗੁਰਦੁਆਰੇ ਦੇ ਭਾਈਆਂ ਤੋਂ ਪੁੱਛ ਲਓ ਕਿ ਤੁਹਾਡੇ ਮਨ ਨੂੰ ਸ਼ਾਂਤੀ ਹੈ।
ਗੁਰੂ ਨਾਨਕ ਸਾਹਿਬ ਸੇ ਦੈਟ ਇਫ ਯੂ ਡੋਂਟ ਬਿਲੀਵ ਇਨ ਅਸ, ਯੂ ਬੈਟਰ ਗੋ ਐਂਡ ਆਸਕ ਦ ਪ੍ਰੀਸਟਸ, ਐਂਡ ਯੂ ਬੈਟਰ ਗੋ ਐਂਡ ਆਸਕ ਦ ਪੁਜਾਰੀਸ ਆਫ ਦ ਟੈਂਪਲਸ ਐਂਡ ਦ ਕਾਜ਼ੀਸ ਆਫ ਦ ਮੋਸਕ, ਦੈਟ ਹੈਵ ਯੂ ਗੋਟ ਐਨੀ ਪੀਸ ਆਫ ਮਾਈਂਡ ਬਾਈ ਰੀਡਿੰਗ ਆਲ ਦੀਸ ਸਕ੍ਰਿਪਚਰਸ ਵਿਚ ਯੂ ਆਰ ਡੂਇੰਗ ਆਲਵੇਸ।
ਮਨ ਹੱਥ ਬੁੱਧੀ ਕੇ ਪੀਆ
ਨਾਨਕ ਸਾਹਿਬ ਕਹਿੰਦੇ ਆ ਜਿਤਨੇ ਵੀ ਅਸੀਂ ਮਨ ਦੇ ਮਗਰ ਲੱਗ ਕੇ ਭਗਤੀਆਂ ਕਰਦੇ ਹਾਂ ਉਤਨੇ ਅਸੀਂ ਆਪਦੇ ਗਲ ਦੇ ਵਿੱਚ ਫੰਦੇ ਪਾ ਰਹੇ ਹੁੰਦੇ ਹਾਂ। ਅਗਰ ਮੁਕਤੀ ਦਾ ਰਾਹ ਸਾਨੂੰ ਮਿਲਦਾ ਹੈ ਤਾਂ ਕਿਸੇ ਗੁਰਮੁਖਾਂ ਦੇ ਦੁਆਰੇ ਜਾ ਕੇ ਮਿਲਦਾ ਹੈ। ਗੁਰਮੁਖੀ ਸਾਨੂੰ ਸਮਝਾਉਂਦੇ ਹੈ ਕਿ ਪਰਮਾਤਮਾ ਦੇ ਦਰਬਾਰ ਕਿਸ ਤਰ੍ਹਾਂ ਪਹੁੰਚਣਾ ਹੈ, ਕਿਸ ਤਰ੍ਹਾਂ ਬੈਠ ਕੇ ਅਸੀਂ ਭਗਤੀ ਕਰਨੀ ਹੈ। ਸੱਚੀ ਭਗਤੀ ਅਗਰ ਕੋਈ ਦੱਸਦੇ ਹੈ ਤਾਂ ਗੁਰਮੁਖ ਲੋਕ ਹੀ ਦੱਸਦੇ ਆ।
ਬਟ ਗੁਰੂ ਨਾਨਕ ਸਾਹਿਬ ਸੇ ਦੈਟ ਇਫ ਯੂ ਆਰ ਡੂਇੰਗ ਐਨੀ ਆਲ ਦੀ ਅਦਰ ਪ੍ਰੈਕਟਿਸਿਸ ਵਿਚ ਵੀ ਆਰ ਡੂਇੰਗ ਓਬੇਇੰਗ ਅਵਰ ਮਾਈਂਡ, ਦੈਟ ਮੀਨਸ ਦੈਟ ਵੀ ਆਰ ਪੁਟਿੰਗ ਦ ਰੋਪਸ ਇਨ ਅਵਰ ਹੈਡ, because the real devotion only gurumukhs can tell us, and only the gurumukhs are doing the real devotion, and only they can make us do the real devotion, because gurumukhs are having the knowledge of that real devotion and they can make our soul liberated.
Ete bandhana jiya ke
ਸਾਹਿਬ ਕਹਿੰਦੇ ਆ ਕਿ ਉਸ ਮਾਲਕ ਤੋਂ ਸੱਚ ਤੋਂ ਸਭ ਜਿਤਨੀਆਂ ਵੀ ਭਗਤੀਆਂ ਹੈ ਇਹ ਥੱਲੇ ਥੱਲੇ ਰਹਿ ਜਾਂਦੀਆਂ ਹੈ, ਲੇਕਿਨ ਜਿਹੜਾ ਸੱਚਾ ਸੁੱਚਾ ਜੀਵਨ ਬਤੀਤ ਕਰਨਾ ਹੈ ਇਹ ਉਦੋਂ ਵੀ ਉੱਚਾ ਹੈ।
ਤਾਂ ਗੁਰੂ ਨਾਨਕ ਸਾਹਿਬ ਸੇ ਦੈਟ ਆਲ ਦ ਡਿਵੋਸ਼ਨਲ ਪ੍ਰੈਕਟਿਸਿਸ ਆਰ ਲੋਅਰ ਦੈਨ ਦੈਟ ਟਰੁੱਥ ਦੈਨ ਦੈਟ ਗੋਡ, ਬਸ ਟਰੂ ਲਿਵਿੰਗ ਇਜ਼ ਹਾਇਰ ਦੈਨ ਦੈਟ ਟਰੁੱਥ, ਟਰੂ ਲਿਵਿੰਗ ਇਜ਼ ਹਾਇਰ ਦੈਨ ਗੋਡ।
ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ ਤੁਸੀਂ ਸਭ ਨੂੰ ਆਪ ਤੋਂ ਚੰਗਾ ਸਮਝੋ, ਸਭ ਦੇ ਅੰਦਰ ਪਰਮਾਤਮਾ ਬੈਠਾ ਹੈ, ਕਿਸੇ ਨੂੰ ਨੀਚ ਕਿਉਂ ਕਹਿਣਾ ਹੈ?
ਸੋ ਗੁਰੂ ਨਾਨਕ ਸਾਹਿਬ ਸੇ ਦੈਟ ਅੰਡਰਸਟੈਂਡ ਐਵਰੀਬਡੀ ਐਜ਼ ਗ੍ਰੇਟਰ ਦੈਨ ਯੂ, ਐਜ਼ ਮੋਰ ਕਲੈਵਰ ਦੈਨ ਯੂ, ਬਿਕੋਜ਼ ਐਵਰੀਵੇਅਰ ਗੋਡ ਇਜ਼ ਰਿਸਾਈਡਿੰਗ, ਦੈਨ ਵਾਈ ਡੂ ਯੂ ਅੰਡਰਸਟੈਂਡ ਦੈਟ ਹੀ ਇਜ਼ ਲੋਅਰ ਹੀ ਇਜ਼ ਹਾਇਰ।
ਅਸੀਂ ਬੁਰਾ ਭਲਾ ਉਤਨੇ ਦਿਨ ਹੀ ਲੋਕਾਂ ਨੂੰ ਕਹਿੰਦੇ ਹਾਂ ਜਿਤਨੇ ਦਿਨ ਅਸੀਂ ਉਸ ਪਰਮਾਤਮਾ ਤੋਂ ਵਿਛੜੇ ਹੋਏ ਹਾਂ। ਜਦੋਂ ਦੋਸਤ ਔਰ ਦੁਸ਼ਮਣ ਦੇ ਵਿੱਚ ਉਹੀ ਬੈਠਾ ਹੈ ਫਿਰ ਕਿਹਨੂੰ ਬੁਰਾ ਕਿਹਾ ਜਾਵੇ?
ਐਜ਼ ਲੌਂਗ ਐਜ਼ ਵੀ ਆਰ ਸੈਪਰੇਟਡ ਫਰੋਮ ਗੋਡ we see that good or bad. When God is deciding in both enemy and friend, then what is the need of caring, what is the need of saying this is good or this is bad?
Sab ko uncha rakhiye
ਸਾਹਿਬ ਕਹਿੰਦੇ ਆ ਕਿ ਸਭ ਭਾਂਡੇ ਕਿਆ ਸਭ ਬਾਡੀਆਂ ਉਸ ਪਰਮਾਤਮਾ ਨੇ ਬਣਾਈਆਂ ਹੋਈਆਂ ਹੈ। ਇਕਰਾਂ ਨੂੰ ਤਾਂ ਵਿਚਾਰਿਆਂ ਨੂੰ ਆਪਣਾ ਆਪ ਹੀ ਨਹੀਂ ਸੁਝਦਾ ਗਾ, ਅੱਖਾਂ ਮੀਦੇ ਅੰਧੇਰਾ ਹੈ। ਔਰ ਉਹ ਵੀ ਮਾਲਕ ਨੇ ਪੈਦਾ ਕੀਤੇ ਹੈ, ਜਿਨ੍ਹਾਂ ਨੂੰ ਤਰਲੋਕੀ ਤੱਕ ਨਜ਼ਰ ਮਾਰਦੇ ਹੈ, ਦੁਨੀਆਂ ਸਾਰੀ ਦੇ ਵਿੱਚ ਨਜ਼ਰ ਮਾਰਦੇ ਹੈ, ਸਭ ਕੁਛ ਉਹਨਾਂ ਨੂੰ ਦਿਸਦਾ ਹੈ ਸਾਫ਼, ਜਿਸ ਤਰ੍ਹਾਂ ਆਪਾਂ ਸ਼ੀਸ਼ੇ ਦੇ ਵਿੱਚ ਵੀ ਦੇਖਦੇ ਹਾਂ।
Now Guru Nanak Sahib says that the, all the vessels mean all the human bodies are made by God Himself, and He has made those people also, those who are when closing their eyes are seeing all darkness within and they are not seeing anything inside, but they are the men, those who are having the full knowledge of all the three worlds, they are also made by the same God.
ਹੁਣ ਸਾਡੇ ਛੋਟੇ ਛੋਟੇ ਦਿਮਾਗ ਹੈ, ਛੋਟੇ ਛੋਟੇ ਖਿਆਲ ਹੈ, ਜੋ ਸਾਡੀ ਬਾਤ ਸਮਝ ਦੇ ਵਿੱਚ ਨਹੀਂ ਆਉਂਦੀ, ਅਸੀਂ ਉਸ ਨੂੰ ਮੰਨਣ ਵਾਸਤੇ ਤਿਆਰ ਨਹੀਂ ਹੁੰਦੇ।
We people have very mean thoughts and we people are very much narrow minded, so the things which we are not understanding, we do not accept that.
ਹੁਣ ਅਸੀਂ ਕਹਿੰਦੇ ਆ ਕਿ ਨਾਮ ਤਾਂ ਅਸੀਂ ਵੀ ਲਿਆ, ਤਰਲੋਕੀ ਤੱਕ ਸਾਨੂੰ ਕਿਉਂ ਨਹੀਂ ਦੀਦਾਗਾ। ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਕਮਾਈ ਨਹੀਂ ਕਰਦੇ ਗੇ, ਉਹਨਾਂ ਦੀ ਹਦਾਇਤ ਦੇ ਉੱਤੇ ਚੱਲਦੇ ਨਹੀਂ ਗੇ, ਔਰ ਤੱਕ ਸਾਨੂੰ ਵੀ ਉਹੀ ਮਿਲੀ ਹੈ।
This question can come in our mind also, that we have also got the nam initiation. Why are we not able to see up to the kingdom, up to all the three worlds? But there is difference between taking initiation. We are not doing the meditation and molding our life according to the instructions of the masters. That's why we are not seeing that what is going on in the three worlds.
ਹਜ਼ੂਰ ਸਮਝਾਉਂਦੇ ਹੁੰਦੇ ਸੀਗੇ ਕਿ ਸਮੁੰਦਰ ਦਾ ਹੰਸ ਖੂਹ ਦੇ ਡੱਡੂ ਦੇ ਪਾਸ ਚਲਿਆ ਗਿਆ। ਉਹ ਪੁੱਛਣ ਲੱਗਿਆ ਕਿ ਸਮੁੰਦਰ ਕਿੱਡਾ ਹੁੰਦਾ ਹੈ। ਉਹ ਕਹਿਣ ਲੱਗਾ ਕਾਫੀ ਬੜਾ। ਉਹ ਥੋੜੀ ਜਿਹੀ ਦੂਰ ਗੇੜਾ ਕੱਟ ਕੇ ਕਹਿਣ ਲੱਗਾ ਏਡਾ ਨਹੀਂ ਆਦਾ, ਇਦੋਂ ਹੀ ਬੜਾ। ਫਿਰ ਗੇੜਾ ਕੱਟਿਆ, ਕਹਿੰਦਾ ਏਡਾ, ਕਹਿੰਦਾ ਨਹੀਂ ਇਦੋਂ ਬੜਾ ਹੁੰਦਾ। ਅਖੀਰ ਉਹ ਗੁੱਸੇ ਚ ਆ ਕੇ ਮਹਿਲ ਦੇ ਦੂਸਰੀ ਸਾਈਡ ਛਾਲ ਮਾਰ ਕੇ ਕਹਿਣ ਲੱਗਾ ਹੋਰ ਏਡਾ ਹੁੰਦਾ ਹੈ। ਉਹ ਕਹਿਣ ਲੱਗਾ ਨਹੀਂ ਇਦੋਂ ਹੀ ਬੜਾ ਹੁੰਦਾ, ਕਹਿੰਦਾ ਇਦੋਂ ਵੱਡਾ ਹੋ ਹੀ ਨਹੀਂ ਸਕਦਾ, ਤੂੰ ਬੇਈਮਾਨ ਹੈ। ਇਸ ਤਰ੍ਹਾਂ ਸੰਤ ਕਹਿੰਦੇ ਆ, ਤੁਸੀਂ ਸਾਡੇ ਕਹਿਣ ਮੁਤਾਬਕ ਸ਼ਬਦ ਨਾਮ ਦੀ ਕਮਾਈ ਕਰਕੇ ਦੇਖ ਲਓ, ਤੁਹਾਨੂੰ ਵੀ ਸਾਰੀ ਦੁਨੀਆ ਦੇ ਵਿੱਚ ਇਸੇ ਤਰ੍ਹਾਂ ਹੀ ਦਿਸੇਗਾ, ਤਰਲੋਕੀ ਤੱਕ ਤੁਹਾਡੀ ਵੀ ਨਿਗਾਹ ਕੰਮ ਕਰੇਗੀ। ਲੇਕਿਨ ਅਸੀਂ ਕਹਿੰਦੇ ਨਾ ਜੀ, ਹਨੇਰੇ ਤੋਂ ਸਵਾਏ ਅੱਗੇ ਹੈ ਕੀ।
Hazur used to explain this thing, giving the example and saying that once swan who was living in the ocean went to a well and there was one frog living in that well. Frog asked him that, who are you and from where you have come? He said that, I am a swan and I have come from the great ocean. He said that because that frog has never seen the ocean, he asked him that how big is the ocean is. So swan said that it is very big. So the frog went around a little bit of area of that water in the well, and he said that, is the ocean like this, only this much? The swan replied that, no, it is still bigger than this much area. So that frog again went around a little bit more portion of that water, and he said that, now you tell me, is it like this? He said that, no, the ocean is still bigger. After that, that frog went around whole area of the well and asked him that, now you tell me, that is it like this, ocean is like that? So he said that, no, it is still bigger, it is very big. So the frog said that, no, you are foolish, you are dishonest, you are deceiving me. How can a ocean be more bigger like this, because this is the greatest thing which I am seeing? Because he had never seen the ocean, that's why he was talking like that. So we also said that, why we do not see up to the three worlds, why our sight is not working there? Because we see that and we think that there is only darkness within us and there is no light. But Master said that you also practice and mold your life according to our instruction and meditate, and then your sight will also start working up to the three worlds, and you will also see that what is within you.
ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ ਇਹ ਕਰਮਾਂ ਦੀ ਬਾਤ ਹੈ, ਕੋਸ਼ਿਸ਼ ਸਾਰੇ ਕਰਦੇ ਆ, ਲੇਕਿਨ ਜਿਨ੍ਹਾਂ ਦੇ ਉੱਤੋਂ ਅਕਾਲ ਪੁਰਖ ਵਾਹਿਗੁਰੂ ਦੀ ਤੁਰੋਂ ਹੀ ਬਖਸ਼ਿਸ਼ ਹੋ ਜਾਂਦੀ ਹੈ, ਉਸ ਨੂੰ ਕੌਣ ਮੇਟ ਸਕਦਾ?
Now Guru Nanak Sahib says that this is the matter of karmas, on whom the timeless Lord is gracious from the Sachkhand, from the eternal home. Who can erase that whatever God has written in their fate?
ਫਰੀਦ ਸਾਹਿਬ ਕਹਿੰਦੇ ਆ, ਇੱਕ ਜਾਗਦੇ ਨਾਲ ਲੈਣੇ ਨਾ ਸੁੱਤਿਆਂ ਦੇ ਉਠਾਲ, ਇੱਕ ਜਾਗਦੇ ਦੀ ਵਸਤੂ ਪ੍ਰਾਪਤ ਕਰ ਸਕਦੇ, ਇੱਕਨਾਂ ਨੂੰ ਪ੍ਰਮਾਤਮਾ ਸੁੱਤਿਆਂ ਨੂੰ ਦੇ ਦਿੰਦਾ।
Guru Nanak Sahib says that Fareed Sahib says that even the people who are awake cannot get that thing. If God is gracious, the other people, those who are asleep, they can also get thing.
ਹਾਂਜੀ,
धर्म मिले सच पाइए तुर बख्श न मेटे कोई साध मिले साधु जरे संतोख वसे गुर पाए।
गुरु नानक साहब कहंदे के जिन्हां दे अंदर संत बैठदे आ वो उन्हां दे प्राणे मिलापी हुंदे आ, वो दरगाह दे विचों कट्ठे आए हुंदे आ। इस वास्ते जदो वो आत्मा उसनू आके मिलदी है, उहदा प्राणा दोस्त हुंदा है, उहनां नू संतोख हुंदा, वो दुनिया की कोई चीज उस तो अपने गुरु तो नहीं मंगदे, उहनां दे मन दे विच संतोख हुंदा है, तू मिल गया बस संतोख आ गया।
गुरु नानक साहब से दैट विद इन होम द मास्टर्स आर मैनिफेस्टिंग, द पावर इज मैनिफेस्टिंग, दे आर द रियल फ्रेंड ऑफ द मास्टर्स एंड दे हैव सम ओल्ड फ्रेंडशिप ऑल्सो विद द मास्टर्स विद द सेंट्स because they have come from the court of God together, and when such soul comes in the company, some such souls comes in the contact of such master, because they are friends and they are knowing each other from the very beginning, that's why that soul, such soul is contented, and when that soul meets the master, because of the contentment, she says that I want only you and nothing else.
मैं पिछले साल जो दिल्ली आया, जितने भी घरां दे विच जितने भी प्रेमियों नूं मिलाप दा मौका मिलिया, कोई कहे जी साडा बिजनेस अच्छा चलिया जदों गुरु मिले, कोई कहे जी साडा बच्चा पास हो गया, महाराज ने माड़ा जे किया सीगा, कोई आखे जी पौड़ी तो डिग्गिया बच्चा बच गया, महाराज की बड़ी दया हुई। मैं बड़ा हसदा सीगा, मैं क्या भी असी तो कोई दुनियादार दा महाराज तो मंगिया नहीं गा, और ना कोई साडा सवाल ही सी हजूर दे गए, तो हजूर नूं चाहुंदे सी वो सानूं मिल गया।
लास्ट टाइम व्हेन आई केम टू दिल्ली, मेनी पीपल केम टू सी मी एंड some people said that we were having this disease and when I met master that disease was gone and this is master's grace. Some people said that my son fall down from the stairs but he didn't got any hurting because master was very gracious. Some people said that our business was not running well and we requested master and now it is going well. So I was laughing and feeling sorry for them that what they were asking from the master. I told them that I had only one thing to ask from him and that was him, he himself. And I got him. I didn't have any question for him. I didn't have any other request for the worldly thing from him. Whatever I asked, I got that. I felt very sorry for them that what they were asking for such from such a high God.
ਭੀਖਣ ਸ਼ਾਹ ਬੜੇ ਮਸ਼ਹੂਰ ਕਮਾਈ ਵਾਲੇ ਮਹਾਤਮਾ ਹੋਏ ਆ, ਉਹ ਕਹਿੰਦੇ ਕਹੇ ਭੀਖਣ ਤੋਂ ਨੈਣ ਸੰਤੋਖੇ ਜਾਂ ਦੇਖਾ ਤੈ ਸੋਈ। ਉਹ ਕਹਿੰਦੇ ਜਦੋਂ ਗੁਰੂ ਮਿਲ ਗਿਆ ਸਾਡੇ ਨੈਣਾਂ ਨੂੰ ਅੱਖਾਂ ਨੂੰ ਸੰਤੋਖ ਆ ਗਿਆ, ਹੁਣ ਜਿੱਥੇ ਵੀ ਦੇਖਦੇ ਹਾਂ ਉਹੀ ਦਿਸਦਾ ਹੈ।
ਭੀਖਣ ਸ਼ਾਹ ਵਾਸ ਅ ਗ੍ਰੇਟ ਮੈਡੀਟੇਟਰ ਐਂਡ ਸੇਂਟ ਐਂਡ ਹੀ ਸੇਜ਼ ਦੈਟ ਭੀਖਣ ਸੇਜ਼ ਦੈਟ ਨਾਓ ਮਾਈ ਆਈਜ਼ ਹੈਵ ਗਾਟ contentment because wherever I am seeing my master.
Sadhu mile sadhu jane santokh vase gur paaye akath katha vichariye je satgur maaye।
आप कहते हैं कि उस नाम नी ता ही जाके सचखंड पछाण सकते हैं जे असि पहला गुरु के समा जाइए। अगर गुरु से भरोसा नहीं, गुरु जी नहीं समाए, असि किस तरह उस मालिक दे विच जाके समा सकते हैं।
Now he says that we can go to Sachkhand and recognize that naam only at that time. First we need to merge in the master. If we don't have faith in the master, if we are not really devoted to master, if we have not become one with the master, then how we can recognize naam which has become one with master.
ਸਾਡੇ ਉੱਥੇ ਆਸ਼ਰਮ ਦੇ ਵਿੱਚ ਅਨੇਕ ਆਦਮੀ ਸਵਾਲ ਕਰਨ ਲੱਗੇ, ਕੋਈ ਕਹੇ ਜੀ ਮੈਨੂੰ ਲਾਈਟ ਥੋੜੀ ਦੀਦੀ ਹੈ, ਕੋਈ ਆਖੇ ਜੀ ਪਹਿਲਾਂ ਲਾਈਟ ਆਉਂਦੀ ਸੀ ਹੁਣ ਹਟ ਗਈ, ਕੋਈ ਆਖੇ ਜੀ ਸ਼ਬਦ ਆਉਂਦਾ ਸੀ ਹੁਣ ਹਟ ਗਿਆ, ਕੋਈ ਕੋਈ ਸਵਾਲ ਕਰਦਾ, ਕੋਈ ਕਰਦਾ ਸੀਗਾ। ਮੈਂ ਹੱਸ ਕੇ ਇਹ ਕਿਹਾ ਸੀ ਸਾਰਿਆਂ ਦੇ ਅੱਗੇ ਖੜੇ ਹੋ ਕੇ, ਮੈਂ ਕਿਹਾ 6 ਫੁੱਟ ਦਾ ਤੁਹਾਡੇ ਅੱਗੇ ਪਰਮਾਤਮਾ ਫਿਰ ਰਿਹਾ ਦੇਹ ਧਾਰ ਕੇ, ਅਫਸੋਸ ਦੀ ਗੱਲ ਹੈ ਤੁਹਾਨੂੰ ਲਾਈਟ ਤਾਂ ਇੰਨੀ ਕੁ ਹੁੰਦੀ ਹੈ, ਉਹ 6 ਫੁੱਟ ਦਾ ਨਹੀਂ ਤੁਹਾਨੂੰ ਦੀਦਾ।
At the time of initiation when master was there in our ashram, many people after initiation, many people said, master, that before coming and getting initiation from you, we were seeing light and hearing sound, but now we are not seeing anything, we are not hearing anything, or we have got only a little bit of light or little bit of sound, and people were saying like that. So I felt very sorry for them because they were not knowing that the God of 6 feet was standing in front of them. So I told everybody that it is a very pitiful thing for you, that light is only a little bit which he has given to you, or light is only of a limited size, but this God of 6 feet is standing in front of you. Can't you even see him, that God who is standing in front of you?
जिसने गुरु नू पहचान लिया, गुरु नू पकड़ लिया, उसने उसनू सब कुछ ही मिल जाता है। जिन्हें गुरु नू नहीं पकड़िया, उन्हें अगे नाम कितों मिलेगा? क्योंकि नाम गुरु ने देखा होता है, असी गुरु नू देखा है।
One who has recognized the master and one who has caught the master, he has done everything. Because we have not seen the name. The name is, the master has seen the name and master has created that name. If we have caught master, we have caught the name.
ਉਹ ਨਾਮ ਹੀ ਤਾਂ ਦੇਹ ਧਾਰ ਕੇ ਸਾਡੇ ਵਿੱਚ ਆਉਂਦਾ ਹੈ।
Because that naam takes the human body and comes and dwells among us.
ਕਥ ਕਥਾਈ ਜਾਈਏ ਜੇ ਸਤਿਗੁਰ ਮੈਂ ਸਮਾਏ ਪੀ ਅੰਮ੍ਰਿਤ ਸੰਤੋਖਿਆ
ਸਾਹਿਬ ਕਹਿੰਦੇ ਆ ਜਦੋਂ ਅਸੀਂ ਆਪਣੀ ਆਤਮਾ ਤੋਂ ਅਸੂਲ ਸੂਖਮ ਕਾਰਨ ਸਾਰੇ ਪਰਦੇ ਲਾ ਕੇ ਦਸਵੇਂ ਦੁਆਰ ਦੇ ਵਿੱਚ ਜਾਂਦੇ ਹਾਂ ਉੱਥੇ ਸਤਿਗੁਰੂ ਸਾਨੂੰ ਨਾਮ ਦਾ ਅੰਮ੍ਰਿਤ ਸ਼ਬਦ ਦਾ ਅੰਮ੍ਰਿਤ ਪਿਲਾਉਂਦਾ ਹੈ।
ਗੁਰੂ ਨਾਨਕ ਸਾਹਿਬ ਸੇ ਦੈਟ ਆਫਟਰ ਰਿਮੂਵਿੰਗ ਆਲ ਦ 3 ਕਵਰਸ ਫਰਮ ਆਵਰ ਸੋਲ ਫਿਜ਼ੀਕਲ ਆਸਟਰ ਐਂਡ ਕਾਜ਼ਲ ਵੈਨ ਵੀ ਆਰ ਗੋਇੰਗ ਟੂ ਦਸਵਾਂ ਦੁਆਰ ਦੈਟ 10th ਡੋਰ ਦੈਨ ਮਾਸਟਰ ਮੇਕਸ ਅਸ ਟੂ ਡਰਿੰਕ ਦੀ ਨੈਕਟਰ ਆਫ ਸ਼ਬਦ ਦੈਰ
ਹੁਣ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਸ਼ਬਦ ਦੀ ਆਵਾਜ਼ ਤਾਂ ਹਰੇਕ ਘੱਟ ਹਰੇਕ ਵਜੂਦ ਦੇ ਅੰਦਰ ਆ ਰਹੀ ਹੈ, ਲੇਕਿਨ ਇਹ ਵਿਰਲੇ ਵਿਰਲਿਆਂ ਨੂੰ ਸੋਝੀ ਆਉਂਦੀ ਹੈ ਔਰ ਜੋ ਸ਼ਬਦ ਨਾਮ ਦੀ ਕਮਾਈ ਕਰਦੇ ਜੋ ਸ਼ਬਦ ਦੇ ਵਿੱਚ ਸਮਾ ਜਾਂਦੇ ਆ।
Now Guru Nanak Sahib said that the sound of Shabad is coming in all the creation, is coming, is resounding in all the creatures, but only the fortunate ones, only few people, those who are doing the meditation on Shabad Naam, can recognize and can listen to that Shabad.
Guru Nanak Sahib kehnde kotan mein ko jo bhajan Ram ko paave, aap kehnde karodan de vich ikadda hi hai jehda us malik de naal jud janda hai.
Guru Nanak Sahib said that there is only one from the millions who get the meditation, who does the meditation of God, and only who. There is only one from millions who gets God.
Kabir Sahib kehnde hai ke sheran de ejjad nahi firde hunde ge aur sadhan de chund nahi hunde ge, vi bahut sare sadh hunde hai aur laalan diyan boriyan nahi hundiyan giyan, isse tarah koi malik da pyara virla virla hunda hai.
Kabir Sahib says that the lions do not, you cannot see lions in the groups. In the same way you cannot see the sadhs, the masters in the groups. There are no bags, or the jewels are not put in the bags. In the same way, the sadhus, the believers of God also are only few, and they are very rare.
ਨਾਨਕ ਸਾਹਿਬ ਨੇ ਜਿੱਥੋਂ ਸ਼ਬਦ ਸ਼ੁਰੂ ਕੀਤਾ ਸੀ, ਆਪਨੇ ਕਿਹਾ ਸੀ ਜਦੋਂ ਰਾਮ ਨਾਮ ਦੇ ਵਿੱਚ ਮਨ ਬਿੰਨਿਆ ਜਾਂਦਾ ਹੈ, ਹੋਰ ਕੋਈ ਵਿਚਾਰ ਹੀ ਨਹੀਂ ਰਹਿੰਦੀ ਗੀ, ਦੁਨੀਆਂ ਦਾ ਖਿਆਲ ਹੀ ਨਹੀਂ ਰਹਿੰਦਾ ਕਿ ਦੁਨੀਆਂ ਦੇ ਵਿੱਚ ਕੀ ਗੁਜ਼ਰਿਆ ਹੈ, ਆਖਰ ਦੇ ਉੱਤੇ ਆ ਕੇ ਇਹੀ ਉਦੈਤ ਫੇਰ ਕਰਦੇ ਹੈ ਕਿ ਚੱਲਦੇ ਫਿਰਦੇ ਉੱਠਦੇ ਬਹਿੰਦੇ ਸਾਡੀ ਸੁਰਤ ਉਹ ਸ਼ਬਦ ਦੇ ਨਾਲ ਨਾਮ ਦੇ ਨਾਲ ਲੱਗੀ ਰਹੇ, ਔਰ ਆਪ ਕਹਿੰਦੇ ਅਸੀਂ ਛੁੱਟਾਂਗੇ ਸ਼ਬਦ ਨਾਮ ਦੀ ਕਮਾਈ ਕਰਕੇ ਹੀ ਇਸ ਦੁਨੀਆਂ 'ਚੋਂ ਉੱਪਰ ਚਲੇ ਜਾਵਾਂਗੇ ਮਾਲਕ ਦੇ ਦਰਬਾਰ। ਸਾਨੂੰ ਵੀ ਚਾਹੀਦਾ ਗੁਰੂ ਨਾਨਕ ਸਾਹਿਬ ਦੇ ਕਹਿਣ ਮੁਤਾਬਕ ਸ਼ਬਦ ਨਾਮ ਦੀ ਕਮਾਈ ਕਰੀਏ, ਆਪਣਾ ਜੀਵਨ ਸੁਖਲਾ ਕਰੀਏ, ਔਰ ਇਸ ਜਾਮੇ ਦੇ ਵਿੱਚ ਆਉਣ ਦਾ ਇਹੀ ਫਾਇਦਾ ਹੈ ਕਿ ਸ਼ਬਦ ਨਾਮ ਦੀ ਕਮਾਈ ਕਰੀਏ।
ਇਨ ਦੀ ਵੈਰੀ ਫਸਟ ਵਰਸ ਆਫ ਦਿਸ ਹਿਮ ਗੁਰੂ ਨਾਨਕ ਸਾਹਿਬ ਸੈਡ ਦੈਟ ਵੈਨ ਅਵਰ ਮਾਇੰਡ ਇਜ਼ ਫਾਸਟਨ ਇਨ ਦੀ ਡਿਵੋਸ਼ਨ ਆਫ ਨਾਮ, ਵੈਨ ਅਵਰ ਮਾਇੰਡ ਇਜ਼ ਆਲਵੇਜ਼ ਅਟੈਚਡ ਟੂ ਨਾਮ, ਵੀ ਡੂ ਨਾਟ ਰਿਮੇਨ ਅਵੇਅਰ ਆਫ ਦਾ ਥਿੰਗਸ ਦੈਟ ਵਟ ਇਜ਼ ਗੋਇੰਗ ਇਨ ਦਿਸ ਵਰਲਡ, ਐਂਡ ਵੀ ਆਰ ਨਾਟ ਅਵੇਅਰ ਆਫ ਦੀ ਰੀਡਿੰਗ ਐਂਡ ਰਾਈਟਿੰਗ, ਐਂਡ ਵੀ ਡੋਂਟ ਕੇਅਰ ਅਬਾਊਟ ਰੀਡਿੰਗ ਐਂਡ ਰਾਈਟਿੰਗ। ਇਨ ਦੀ ਐਂਡ ਆਲਸੋ ਗੁਰੂ ਨਾਨਕ ਸਾਹਿਬ ਇਜ਼ ਸੇਇੰਗ ਦ ਸੇਮ ਥਿੰਗ, that if we are doing the meditation on Shabad Naam, we do not need to bother about any other thing. Because if we are doing the meditation on Shabad Naam, only with that meditation our soul is going to be liberated. So we should also try to mold our life according to the instructions of Guru Nanak Sahib, and taking the advantage of his experience, we should also do the meditation on Shabad Naam, because Naam is the only means of liberation.